दंडवत बंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से प्रसंग चल रहा है युद्ध का घमसान का युद्ध लड़िया जा रहा है। ग्रंथाकार भाई संतोख सिंह जी दसते ने के वड्डे काले खां वर्गे सेनापतियां ने अपने सेनापतियां नूं हुक्म दिता है अगे वध के लड़ो प्राणा दा बचा ना करो। जिहड़े अगे सेनापति ने उन्होंने अपने सैनिकां नूं हुक्म दिता है कि तुसीं बादशाह दे काम आ रहे हो अपने प्राणा नूं प्यारा ना करो ते अगे वध के लड़ो। कल इत्थों तक कथा पहुंची सी अज इत्थों अगे मैं प्रारंभ करदा। सुनी खान कान जो बीसे हजारा दलन चाले आगे चयो जंग पारा। ग्रंथाकार भाई संतोख सिंह जी लिखते ने के खाना ने सुनी है आवाज जेडे के 20,000 ने दलंग चाले आगे चलो जंग पारा। 20,000 जिहड़ी फौज है वह अगे जंग पारी लड़न दे वास्ते जा रही। हकं हाक बाजी तो रंगन तवाए करें त्यार हाथ तो फंगे उठाए। पाव के हाक दे उते हाक वज रही है बहुत सारे घोड़े दौड़ाए जा रहे ने तो फंगा नू बंदूकां नू तैयार करके ले जाया गया। हला हल बोले तका तक होए अंधेरा महा तूर दिखे ना कोए। बड़ी हलचल मची है बहुत ज्यादा तका तक होए ने बहुत ज्यादा गाढ़ा हनेरा है इस करके दूर तक दिखाई नहीं देता। संभार किते हाथ डारी तो फंग किते छूट के छूछ दौरे तुरंग। कईयां ने हथां दे विच बंदूकां नूं चंगे तरीके दे नाल संभालिया है कईयां दे हथों घोड़े छुट गए ने ते ओह खाली दौड़े फिरदे। बिना मार कीने मरे शत्र केते तरे उपरे होत पैके समेते। इस तरीके दे नाल मार मची है कि कई बगैर मार मारिया ही वैरी मारे गए ने थले उत्ते होए ने पै दे समेत डरदे ना। सहंसा जो भी संगटो कहवाए तौसे इत्ते वीर लखु लिए संग नौसे। ग्रंथाकार भाई संतोख सिंह जी लिखते ने कि 20,000 की फौज धौंसियां नूं वजाउंदी होई अगे वधी है ते उन्हां दा मुकाबला करन दे वास्ते जिहड़ा सतगुरां दा सूरमा लखु है वह 900 सैनिकां नूं लैके अगे वधे। ਪਏ ਠਾਂਡਿਆ ਗੈ ਤੁਫੰਗੈ ਚਲਾਈ, ਦੜਾ ਦੜ ਗੇਰੇ ਲੱਗੀ ਬੇਗ ਜਾਈ। ਅੱਗੋਂ ਬੰਦੂਕਾਂ ਦਾ ਪ੍ਰਹਾਰ ਕੀਤਾ ਗਿਆ, ਗੋਲੀਆਂ ਬਹੁਤ ਸਾਰੀਆਂ ਤਿੱਖੇ ਵੇਗ ਦੇ ਨਾਲ ਜਾ ਕੇ ਲੱਗੀਆਂ ਨੇ, ਜਿਨ੍ਹਾਂ ਨੇ ਕਿ ਦੜਾ ਦੜ ਕਰਦੇ ਹੋਏ ਸੂਰਮਿਆਂ ਨੂੰ ਡੇਗ ਲਿਆ। ਜਿੱਤੀ ਛੋਰ ਗੋਰੀ ਸਭੀ ਲਾਗ ਬੀਰ, ਨਹੀਂ ਛੂਛ ਕੋਈ ਗਈ ਹੱਥ ਤੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੀਆਂ ਵੀ ਗੋਲੀਆਂ ਚਲਾਈਆਂ ਗਈਆਂ ਨੇ, ਕੋਈ ਵੀ ਗੋਲੀ ਦਾ ਵਾਰ ਸੱਖਣਾ ਨਹੀਂ ਗਿਆ। ਨਹੀਂ ਛੂਛ ਕੋਈ ਗਈ ਹੋਏ ਤੀਰੰ, ਭਾਵ ਕਿ ਕੋਈ ਗੋਲੀ ਸੱਖਣੀ ਗਈ ਨਹੀਂ ਹੈ, ਕੋਲ ਹੋ ਕੇ ਵਾਰ ਕੀਤੀ ਹੈ ਗੋਲੀ ਨੇ। ਇੱਕ ਵਾਰ ਮੈਂ ਸੁਰ ਨੌ ਸੈ ਗਿਰਾਏ, ਪੁਨੰ ਪਾਏ ਬਾਰੂਦ ਤਿਆਰੀ ਕਰਾਏ। 900 ਸੂਰਮੇ ਨੇ ਇੱਕੋ ਵਾਰ 900 ਬੰਦੂਕ ਚਲਾਈ ਹੈ, ਹਰੇਕ ਬੰਦੂਕ ਦੇ ਵਿੱਚੋਂ ਇੱਕ ਇੱਕ ਗੋਲੀ ਨਿਕਲੀ ਹੈ, ਜਿੰਨੇ ਕਵੀ ਜੀ ਲਿਖਦੇ ਨੇ ਕਿ 900 ਵੈਰੀਆਂ ਨੂੰ ਮਾਰ ਕੇ ਸੁੱਟ ਦਿੱਤਾ, ਫਿਰ ਤੋਂ ਬਰੂਦ ਪਾ ਕੇ ਬੰਦੂਕਾਂ ਨੂੰ ਤਿਆਰ ਕੀਤਾ। ਤੁਫੰਗਣ ਦੂਜੇ ਪ੍ਰਹਾਰਿਓ ਸਵਾਰਾ, ਗਿਰੇ ਸੂਰ ਗੌਰੇ ਪਾਇਓ ਤ੍ਰਾਸ ਪਾਰਾ। ਦੂਸਰੀ ਵਾਰੀ ਫਿਰ ਬੰਦੂਕਾਂ ਨੂੰ ਤਿਆਰ ਕਰਕੇ ਉਹਨਾਂ ਦਾ ਪ੍ਰਹਾਰ ਕੀਤਾ ਹੈ, ਉਹਨਾਂ ਦਾ ਵਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹਨਾਂ ਨੇ ਗੌਰੇ ਭਾਵ ਕੇ ਵੱਡੇ ਵੱਡੇ ਸੂਰਮਿਆਂ ਦਾ ਨਾਸ ਕਰ ਦਿੱਤਾ। ਜਵਾਲਾ ਬਮੰਤੀ ਤਬੈ ਦ੍ਰਿਸ਼ਟ ਆਵੈ, ਅੰਧੇਰਾ ਸੋ ਦੂਰਨ ਦੇਖਣ ਪਾਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹਨੇਰਾ ਬਹੁਤ ਜ਼ਿਆਦਾ ਹੈ, ਜਦੋਂ ਪਲੀਤੇ ਧੁਖਦੇ ਨੇ ਉਸੇ ਵੇਲੇ ਹੀ ਕੁਝ ਦਿਖਾਈ ਦਿੰਦਾ। ਸੋ ਹੋਏ ਬੇਹਾਲ ਮਹਾਮਾਰ ਮਾਚੀ, ਹਯੰ ਸੂਰ ਕੇ ਸ਼੍ਰੋਣ ਸੋ ਪੂਮ ਰਾਚੀ। ਮਾਰ ਐਸੀ ਮੱਚੀ ਹੈ ਕਿ ਬਹੁਤ ਸਾਰੇ ਬੇਹਾਲ ਹੋ ਗਏ ਨੇ, ਵਿਆਕਲ ਹੋ ਗਏ ਨੇ। ਇਸੀ ਰੀਤ ਮਾਰੇ ਕਮਸਾਨ ਮਲਾ, ਗੁਰੂ ਬੀਰ ਮੋਰੇ ਜਬੈ ਕਾਲ ਹਲਾ। ਇਸੇ ਰੀਤੀ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਘਮਸਾਨ ਦਾ ਯੁੱਧ ਮਚਿਆ ਹੈ, ਗੁਰੂ ਬੀਰ ਮੋਰੇ ਜਬੈ ਕਾਲ ਹੇਲਾ, ਭਾਵ ਕਿ ਗੁਰੂ ਜੀ ਦੇ ਸੂਰਮਿਆਂ ਨੇ ਜਦੋਂ ਹੱਲਾ ਕਰਕੇ ਵੈਰੀਆਂ ਤੇ ਸੂਰਮਿਆਂ ਦੇ ਮੂੰਹ ਮੋੜ ਦਿੱਤੇ। ਟੁੱਟੈ ਤੁੰਡ ਆਗੇ ਮਿਟੇ ਜਾਹੇ ਪਾਛੇ, ਨਹੀਂ ਫਿਰ ਆਵਨ ਕੋਚਿਤ ਬਾਂਛੇ। ਪਿੱਛੇ ਹਟਦੇ ਜਾਂਦੇ ਨੇ ਕਿਉਂਕਿ ਅੱਗੋਂ ਗੁਰੂ ਜੀ ਦੇ ਸੂਰਮੇ ਵੈਰੀ ਦੇ ਮੂੰਹ ਭੰਨੀ ਜਾਂਦੇ ਨੇ। ਦਿਸ਼ਾ ਦੂਸਰੀ ਕੋ ਪੁਰੰਕੇਰ ਜਾਵੈ, ਤਹਾਂ ਔਰ ਬੀਰੇ ਤੁਫੰਗੈ ਚਲਾਵੈ। ਅਤੇ ਫਿਰ ਹਟ ਕੇ ਦੂਸਰੀ ਤਰਫ ਭਾਵ ਕੇ ਨਗਰ ਦੇ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰਦੇ ਨੇ। ਉੱਥੇ ਸਤਿਗੁਰਾਂ ਦੇ ਹੋਰ ਬਹੁਤ ਸਾਰੇ ਸੂਰਮੇ ਤੈਨਾਤ ਕੀਤੇ ਗਏ ਨੇ, ਜਿਹੜੇ ਗੋਲੀਆਂ ਦਾ ਵਾਰ ਕਰਕੇ ਉਹਨਾਂ ਨੂੰ ਰੋਕਦੇ ਨੇ। ਨਹੀਂ ਹੋਣ ਦੇਨੇ ਰਹੇ ਲਾ ਜੋ ਕਾਲੈ, ਕਰੇ ਮਾਰ ਗੋਰੀ ਤਤੰਕਾਲ ਡਾਲੈ। ਨੇੜੇ ਢੁੱਕਣ ਨਹੀਂ ਦਿੰਦੇ ਨਗਰ ਦੇ, ਜਿਹੜੇ ਵੀ ਹੱਲਾ ਕਰਦੇ ਨੇ ਵੈਰੀ ਉਹਨਾਂ ਨੂੰ ਗੋਲੀਆਂ ਦੀ ਮਾਰ ਦੇ ਨਾਲ ਤਤਕਾਲ ਹੀ ਰੋਕ ਦਿੰਦੇ। ਅਰੇ ਅਦਕ ਗੁਰ ਸੂਰ ਮੇ ਮਾਰੇ ਤੁਰਕ ਗਨ ਜਾਨ, ਕੁਤਬ ਖਾਨ ਸੋਰਿਸ ਕਹਿਓ ਨਿਸ਼ਠੁਰ ਕਾਲੇ ਖਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੁਰੂ ਦੇ ਸੂਰਮੇ ਬਹੁਤੇ ਜ਼ਿਆਦਾ ਅੜੇ ਅਤੇ ਦੂਸਰੇ ਪਾਸੇ ਤੁਰਕਾਂ ਬਹੁਤਿਆਂ ਸਾਰਿਆਂ ਦਾ ਖਾਤਮਾ ਹੋਇਆ, ਉਸ ਵੇਲੇ ਕੁਤਬ ਖਾਨ ਦੇ ਉੱਤੇ ਗੁੱਸਾ ਕੀਤਾ ਹੈ ਕਾਲੇ ਖਾਨ। ਕਹਿੰਦਾ ਦੁਇ ਕਟਕਾ ਮੇ ਫਜਰ ਹੋਇ ਸਾਰੇ ਉਹਨਾਂ ਕਾਰਜ ਕੋਏ। ਕਹਿੰਦਾ ਹੈ ਕਾਲੇ ਖਾਂ ਬੜੇ ਕਠੋਰ ਲਫਜ਼ਾਂ ਦੇ ਨਾਲ ਕੁਤਬ ਖਾਨ ਨੂੰ, ਕਹਿੰਦਾ ਕਿ ਦੋ ਘੜੀਆਂ ਦੇ ਵਿੱਚ ਸਵੇਰਾ ਹੋ ਜਾਵੇਗਾ, ਪਰ ਕਹਿੰਦਾ ਕਿ ਕੋਈ ਵੀ ਕਾਰਜ ਅਜੇ ਤੱਕ ਸੌਰਿਆ ਨਹੀਂ। ਪੁਰ ਸਮੀ ਪਤਾ ਨਹੀਂ ਪਈ ਕਹਾਂ ਮਾਰ ਲੁੱਟ ਹੋਏ, ਕਹਿੰਦਾ ਕਿ ਅਜੇ ਤੇ ਕਰਤਾਰਪੁਰ ਨਗਰੀ ਦੇ ਲਾਗੇ ਵੀ ਅਸੀਂ ਪਹੁੰਚ ਨਹੀਂ ਸਕੇ ਤੇ ਜਿਹੜੀ ਤੁਸੀਂ ਲੁੱਟ ਮਾਰ ਦੀ ਗੱਲ ਕਰਦੇ ਸੀ ਉਹ ਕਦੋਂ ਹੋਵੇਗੀ। ਸੁਣ ਕੁਤਬ ਖਾਨ ਤਰੰਤ ਤੀਰ ਤਮ ਤੂਰ ਅਦਕ ਤੇ ਕਸ਼ਟ ਬੀਰ। ਅੱਗੋਂ ਕੁਤਬ ਖਾਂ ਕਹਿੰਦਾ ਹੈ ਕਿ ਸੂਰਮੇ ਤੇ ਬੜਾ ਧੀਰਜ ਧਾਰਨ ਕਰਦੇ ਨੇ ਪਰ ਤਮ ਬੜਾ ਹੈ, ਹਨੇਰਾ ਬਹੁਤ ਜ਼ਿਆਦਾ ਹੈ, ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਧੂੜ ਉੱਡ ਰਹੀ ਹੈ, ਇਸ ਕਰਕੇ ਸਾਡੇ ਸੂਰਮਿਆਂ ਨੂੰ ਵੱਡੀ ਔਖ ਹੈ। ਲੜ ਸਕੇ ਨ ਪਰਾਕਰਮ ਕੁਛ ਦਿਖਾਏ ਨਹੀਂ ਛਤਰ ਅਗਰ ਜਾਣਿਓ ਸੋ ਜਾਏ। ਇਸ ਕਰਕੇ ਸਾਡੇ ਸੂਰਮੇ ਲੜ ਨਹੀਂ ਸਕੇ, ਆਪਣਾ ਪਰਾਕਰਮ ਕਿਸੇ ਪ੍ਰਕਾਰ ਦਾ ਦਿਖਾ ਨਹੀਂ ਸਕੇ, ਹਨੇਰਾ ਹੋਣ ਦੇ ਕਾਰਨ ਅੱਗੋਂ ਜਿਹੜੇ ਵੈਰੀ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ। ਜਬ ਕਰੈ ਹੇਲ ਹੈ ਮੇਲ ਪੇਲ ਪਿਰ ਪਰ ਆਪ ਲਾਗਤ ਤਕੇਲ। ਕੁਤਬ ਖਾਨ ਕਹਿੰਦਾ ਹੈ ਕਿ ਘੋੜੇ ਮੇਲ ਕੇ ਵੱਧ ਕੇ ਜਦੋਂ ਹੱਲਾ ਕਰਦੇ ਹਾਂ ਤੇ ਅੱਗੋਂ ਕਹਿੰਦਾ ਕਿ ਵੈਰੀਆਂ ਦਾ ਪਤਾ ਨਹੀਂ ਲੱਗਦਾ, ਅੱਗੋਂ ਆਪਣੇ ਆਪ ਹੀ ਧੱਕੇ ਪੈਣੇ ਸ਼ੁਰੂ ਹੁੰਦੇ। ਗਿਰ ਮਰੈ ਬ੍ਰਿੰਦ ਉੱਠਨੇ ਨਾ ਪਾਏ ਦਰੜੰਤ ਯਾਤ ਉਪਮਾ ਤਵਾਏ। ਕਹਿੰਦਾ ਪਤਾ ਨਹੀਂ ਲੱਗਦਾ, ਆਪਸ ਦੇ ਵਿੱਚ ਹੀ ਧੱਕੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬਹੁਤੇ ਸਾਰੇ ਫਿਰ ਉੱਠ ਨਹੀਂ ਸਕਦੇ, ਦੜਨ ਦਾ ਤੇ ਉੱਪਰ ਤਵਾਏ ਪਾਵ ਕੇ ਫਿਰ ਉੱਪਰ ਪੈ ਜਾਂਦੇ ਨੇ ਵੈਰੀ ਗੁਰੂ ਦੇ ਸੂਰਮੇ। ਬਹੁ ਲਰੇ ਬੀਰ ਨਹੀਂ ਸਰਹਕਾਰ ਅਬ ਹੋਏ ਫਜਰ ਤਬ ਲੇ ਹੋ ਮਾਰ। ਕੁਤਬ ਖਾਨ ਕਹਿੰਦਾ ਕਿ ਭਾਵੇਂ ਬਹੁਤੇ ਜ਼ਿਆਦਾ ਵੀ ਸੂਰਮੇ ਲੜਨ ਪਰ ਕੋਈ ਕਾਰਜ ਸੌਰ ਨਹੀਂ ਸਕਣਾ, ਇਸ ਕਰਕੇ ਸਵੇਰ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ, ਸਵੇਰਾ ਹੋਵੇਗਾ ਫਿਰ ਮਾਰ ਹੋ ਸਕੇਗੀ। ਲਸ਼ਕਰ ਨਬਾਦ ਦੀ ਜੈ ਮਰਾਏ ਪੁਰ ਸਣੇ ਸਣੇ ਲੈ ਛੁਰਾਏ। ਕੁਤਬ ਖਾਨ ਕਾਲੇ ਖਾਨ ਨੂੰ ਕਹਿੰਦਾ ਕਿ ਬੇਕਾਰ ਦੇ ਵਿੱਚ ਆਪਣੀ ਫੌਜ ਨੂੰ ਮਰਵਾਉਣਾ ਨਹੀਂ ਚਾਹੀਦਾ, ਸਵੇਰਾ ਹੋਵੇਗਾ ਤੇ ਹੌਲੀ ਹੌਲੀ ਅਸੀਂ ਫਿਰ ਪੁਰੀ ਨੂੰ ਛਡਾ ਲਵਾਂਗੇ, ਭਾਵ ਕੇ ਕਰਤਾਰਪੁਰ ਦੇ ਉੱਤੇ ਕਬਜ਼ਾ ਕਰ ਲਾਂਗੇ। ਟਿਗ ਪੈਂਦ ਖਾਨ ਕਹਿ ਨੀਕ ਬਾਤ ਸਵਧਾਨ ਕਰੋ ਅਬ ਹੋਏ ਪ੍ਰਾਤ। ਜਦੋਂ ਕੁਤਬ ਖਾਨ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੋਂ ਪੈਂਦੇ ਖਾਣੇ ਵੀ ਹਾਂ ਦੇ ਵਿੱਚ ਹਾਂ ਭਰੀ ਹੈ, ਕਹਿੰਦਾ ਕਿ ਇਹ ਗੱਲ ਠੀਕ ਕਹਿ ਰਿਹਾ, ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਸਵੇਰ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ, ਰਾਤ ਦੇ ਹਨੇਰੇ ਦੇ ਵਿੱਚ ਲੜਨਾ ਨਹੀਂ ਚਾਹੀਦਾ। ਮੈਂ ਮਿਲੋ ਸੰਗ ਹੇ ਲਾ ਕਰਾਏ ਇੱਕ ਬਾਰ ਗਹੋਂ ਗੁਰ ਨਿਕਟ ਜਾਏ। ਪੈਂਦੇ ਖਾਂ ਕਹਿੰਦਾ ਕਿ ਸਾਰਿਆਂ ਦੇ ਨਾਲ ਮਿਲ ਕੇ ਮੈਂ ਹੱਲਾ ਕਰਾਵਾਂਗਾ, ਇੱਕ ਵਾਰ ਹੀ ਗੁਰੂ ਨੂੰ ਫੜ ਲਿਆ ਜਾਵੇਗਾ ਉਹਦੇ ਲਾਗੇ ਜਾ ਕੇ। ਇਤਿਆਦ ਖਰੇ ਸਭ ਕਹਿਤ ਬੈਨ ਵੱਡ ਜੰਗ ਹੋਤ ਚਹ ਪਿਖਨ ਨੈਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਖੜੇ ਹੋ ਕੇ ਇੱਕ ਦੂਜੇ ਦੇ ਨਾਲ ਸਾਰੇ ਗੱਲਾਂ ਕਰਦੇ ਨੇ, ਵੱਡ ਜੰਗ ਹੋਤ ਚਹ ਪਿਖਣ ਨੈਣ ਕਿ ਸਵੇਰ ਹੋਣ ਦੇ ਨਾਲ ਵੱਡਾ ਜੰਗ ਲੜਿਆ ਜਾਵੇਗਾ, ਉਹਨੂੰ ਅੱਖਾਂ ਦੇ ਨਾਲ ਦੇਖਾਂਗੇ। ਕਿਵੇਂ ਯਾਰੇ ਵੀਰ ਥੋਰੇ ਅਗਾਏ ਬਿਸਮਾਏ ਹਿਰਦੈ ਲਸ਼ਕਰ ਲੜਾਏ। ਲਸ਼ਕਰ ਨੂੰ ਫੌਜ ਨੂੰ ਬਹੁਤਾ ਜ਼ਿਆਦਾ ਲੜਾ ਚੁੱਕੇ ਸਨ ਪਰ ਕਿਸ ਤਰ੍ਹਾਂ ਥੋੜ੍ਹੇ ਸੂਰਮੇ ਅੱਗੋਂ ਸਾਡੀ ਸੈਨਾ ਦੇ ਉੱਤੇ ਭਾਰੂ ਹੋਏ, ਇਸ ਗੱਲ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਏ। ਜੂਥ ਜੰਬੂ ਕਣ ਕਰ ਪੁਕਾਰ ਔਰ ਆਨੰਦ ਅਦਕ ਆਮਿਖ ਆਹਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਗਿੱਦੜਾਂ ਦੇ ਟੋਲੇ ਨੇ ਉਹ ਕੂਕਦੇ ਫਿਰਦੇ ਨੇ, ਪੁਕਾਰਾਂ ਕਰਦੇ ਫਿਰਦੇ ਨੇ ਤੇ ਮਾਸ ਦੇ ਆਹਾਰ ਨੂੰ ਖਾ ਖਾ ਕੇ ਉਹ ਆਨੰਦ ਮਨਾ ਰਹੇ ਨੇ। ਬਹੁ ਫਿਰਤ ਜੋਗਨੀ ਸ਼੍ਰੋਣ ਪਾਨ ਪਰ ਪਰ ਕਪਾਲ ਤ੍ਰਿਪਤੈ ਮਹਾਨ। ਬਹੁਤੀਆਂ ਸਾਰੀਆਂ ਕਵੀ ਜੀ ਲਿਖਦੇ ਨੇ ਕਿ ਜੋਗਣੀਆਂ ਫਿਰਦੀਆਂ ਨੇ ਜਿਹੜੀਆਂ ਕਿ ਲਹੂ ਪੀਂਦੀਆਂ ਨੇ, ਮਨੁੱਖ ਦੀ ਖੋਪਰੀ ਦੇ ਬਣਾਏ ਹੋਏ ਉਹਨਾਂ ਦੇ ਪਾਤਰ ਨੇ ਜਿਨ੍ਹਾਂ ਦੇ ਵਿੱਚ ਲਹੂ ਭਰ ਭਰ ਕੇ ਉਹ ਪੀ ਕੇ ਰੱਜ ਰਹੀਆਂ ਨੇ ਜੋਗਨੀ। ਨਿਜ ਉਦਰ ਪੂਰ ਲੇ ਤੀ ਡਕਾਰ ਗਾਵੰਤ ਗੀਤ ਪਾਵਤ ਤਮਾਰ। ਲਹੂ ਪੀ ਪੀ ਕੇ ਉਹ ਰੱਜ ਰਹੀਆਂ ਨੇ, ਜਦੋਂ ਰੱਜ ਜਾਂਦੀਆਂ ਨੇ ਫਿਰ ਡਕਾਰ ਮਾਰਦੀਆਂ ਨੇ, ਗਾਉਂਦੀਆਂ ਨੇ ਗੀਤ ਤੇ ਨੱਚ ਕੇ ਧਮਾਲਾਂ ਪਾਉਂਦੀਆਂ। ਗਨ ਕਾਕ ਕੰਕ ਕੂ ਕੈ ਕਰਾਲ ਬਹੁ ਮਿਲੀ ਗ੍ਰਿਜ ਪੱਖੈ ਵਿਸਾਲ। ਇਸ ਤੋਂ ਇਲਾਵਾ ਬਹੁਤੇ ਜ਼ਿਆਦੇ ਜਿਹੜੇ ਭਿਆਨਕ ਕਾਂ ਨੇ ਉਹ ਵੀ ਮਾਸ ਦੇ ਟੁਕੜਿਆਂ ਨੂੰ ਖਾ ਰਹੇ ਨੇ, ਅਤੇ ਬਹੁਤੀਆਂ ਸਾਰੀਆਂ ਜਿਹੜੀਆਂ ਗਿਰਜਾਂ ਨੇ, ਜਿਹੜੀਆਂ ਇੱਲਾਂ ਨੇ, ਉਹ ਵੀ ਮਾਸ ਨੂੰ ਖਾ ਰਹੀਆਂ। ਬੜ ਭਾਇਓ ਭੀਮ ਰਣ ਖੇਤ ਹੇਰ ਨਰ ਤੁਰੰਗ ਮਾਰੇ ਧਰ ਪਰ ਕਨੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਰਣ ਭੂਮੀ ਦੇ ਵਿੱਚ ਬਹੁਤੇ ਮਰੇ ਹੋਏ ਘੋੜੇ ਅਤੇ ਬਹੁਤੇ ਮਰੇ ਹੋਏ ਸੂਰਮੇ ਡਿੱਗੇ ਪਏ ਨੇ, ਬਹੁਤ ਜ਼ਿਆਦਾ ਰਣ ਭੂਮੀ ਭਿਆਨਕ ਹੈ।
ਕਰਤਾਰਪੁਰਾ ਦੀਪਕ ਮਨਿੰਦ ਜਨ ਤੁਰਕ ਪਤੰਗ ਸੁਪਰਤ ਬ੍ਰਿੰਦ।
ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਮੰਨਿਆ ਜਾ ਸਕਦਾ ਹੈ ਕਿ ਕਰਤਾਰਪੁਰ ਜਿਹੜੀ ਨਗਰੀ ਹੈ ਉਹ ਇੱਕ ਦੀਵੇ ਦੇ ਸਮਾਨ ਹੈ, ਅਤੇ ਜਿਹੜੇ ਤੁਰਕ ਨੇ ਉਹ ਸਾਰੇ ਦੇ ਸਾਰੇ ਪਤੰਗੇ ਨੇ ਜਿਹੜੇ ਕਿ ਨਗਰੀ ਦੇ ਲਾਗੇ ਜਾਂਦੇ ਨੇ ਅਤੇ ਮਾਰੇ ਜਾਂਦੇ ਨੇ। ਜਿਸ ਤਰ੍ਹਾਂ ਕਿ ਪਤੰਗੇ ਛਮਾਂ 'ਤੇ ਜਾ ਕੇ ਸੜਦੇ ਨੇ, ਇਸੇ ਤਰ੍ਹਾਂ ਕਰਤਾਰਪੁਰ ਨਗਰੀ ਦੀਵੇ ਵਰਗੀ ਹੈ, ਅਤੇ ਲਾਗੇ ਜਿਹੜੇ ਵੀ ਜਾਂਦੇ ਨੇ ਤੁਰਕ ਉਹ ਪਤੰਗਿਆਂ ਵਰਗੇ ਨੇ, ਜਾ ਕੇ ਸੜ ਜਾਂਦੇ ਨੇ, ਖਤਮ ਹੋ ਜਾਂਦੇ।
ਬਿਨ ਬਿਲਮ ਮਰੇ ਲਾਗੇ ਸੋਟੇਰ ਜਿਤ ਕਿਤ ਦਿਖਾਂਤ ਪੁਰ ਕੇ ਚੁਫੇਰ।
ਕਵੀ ਜੀ ਲਿਖਦੇ ਨੇ ਕਿ ਬਗੈਰ ਦੇਰੀ ਤੋਂ ਬਹੁਤੇ ਸਾਰੇ ਮਾਰੇ ਗਏ ਨੇ, ਜਿਨ੍ਹਾਂ ਮਰਿਆਂ ਹੋਇਆਂ ਦੇ ਢੇਰ ਲੱਗ ਗਏ ਨੇ ਜਿੱਥੇ ਕਿੱਥੇ, ਮਾਨੋ ਕਿ ਚੁਫੇਰਾ ਲਾਸ਼ਾਂ ਦੇ ਨਾਲ ਭਰਿਆ ਹੋਇਆ ਦਿਖਾਈ ਦਿੰਦਾ।
ਤਬ ਕਾਲੇ ਖਾਂ ਉਮਰਾਵ ਜੋਏ ਲਸ਼ਕਰ ਸੋ ਮਰਿਓ ਬਹੁ ਨੈਣ ਜੋਏ।
ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਕਾਲੇ ਖਾਂ ਜਰਨੈਲ ਨੇ ਆਪਣੀ ਮਰੀ ਹੋਈ ਫੌਜ ਨੂੰ ਦੇਖਿਆ ਆਪਣੀ ਅੱਖਾਂ ਦੇ ਨਾਲ।
ਇਹ ਪਾਇਓ ਕਹਾਂ ਮਨ ਮੇਹਰਾਨ ਨਹੀਂ ਲੱਗਿਓ ਕਾਲ ਪਟ ਨਾਸ਼ ਪ੍ਰਾਣ।
ਕਾਲੇ ਖਾਂ ਸੋਚਦਾ ਹੈ ਇਹ ਕਿਸ ਤਰ੍ਹਾਂ ਹੋ ਗਿਆ ਹੈ, ਬੜਾ ਹੈਰਾਨ ਹੋ ਕੇ ਸੋਚਦਾ ਹੈ ਕਿ ਬਹੁਤੀ ਦੇਰ ਨਹੀਂ ਲੱਗੀ ਅਤੇ ਬਹੁਤੇ ਸਾਰੇ ਸਾਡੇ ਸਾਥੀਆਂ ਦਾ ਨਾਸ ਕਰ ਦਿੱਤਾ ਹੈ ਵੈਰੀ ਦੇ ਫੌਜ ਨੇ, ਕਿਉਂਕਿ ਅਜੇ ਰਾਤ ਦੇ ਹਨੇਰੇ ਦੇ ਵਿੱਚ ਹੀ ਲੜੇ ਸਨ, ਥੋੜ੍ਹਾ ਲੜੇ ਸਨ।
ਰਹਿ ਸ਼ੇਖ ਅਰਦ ਜਾਣੇ ਸੋ ਜਾਏ ਮਨ ਪਾਏ ਤਰਾਸ ਮੁੱਖ ਨਹੀਂ ਅਲਾਏ।
ਸੋਚਦਾ ਹੈ ਕਿ ਲੱਗਦਾ ਹੈ ਕਿ ਕਰੀਬ ਅੱਧੇ ਰਹਿ ਗਏ ਨੇ, ਮਨ ਪਾਏ ਤਰਾਸ ਮੁੱਖ ਨਹੀਂ ਅਲਾਏ, ਮਨ ਦੇ ਵਿੱਚ ਡਰ ਨੂੰ ਧਾਰਨ ਕਰਦੇ ਨੇ ਅਤੇ ਮੁੱਖੋਂ ਨਹੀਂ ਬੋਲਦੇ। ਇਸ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਕਾਲੇ ਖਾਂ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਅ ਦੀ ਸਮਾਪਤੀ ਕਰਕੇ ਅਗਲੇ ਅਧਿਆਅ ਦਾ ਪ੍ਰਾਰੰਭ ਕਰਦੇ।
ਭਈ ਪ੍ਰਭਾਤ ਬਿਲੋਕ ਕੈ ਲਸ਼ਕਰ ਹੱਥ ਪਾ ਬ੍ਰਿੰਦ ਕੁਤਬ ਪੈਂਦ ਅਨਵਰ ਅਪਰ ਲੱਖ ਕੈ ਬਲੀ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਬਤੀਤ ਹੋਈ, ਅਗਲੀ ਸਵੇਰ ਹੋਈ, ਲਸ਼ਕਰ ਬਹੁਤਾ ਸਾਰਾ ਰਾਤ ਦੇ ਹਨੇਰੇ ਦੇ ਵਿੱਚ ਹੀ ਮਾਰਿਆ ਗਿਆ ਸੀ। ਕੁਤਬ ਖਾਨ, ਪੈਂਦੇ ਖਾਂ ਅਤੇ ਅਨਵਰ ਖਾਂ ਇਹ ਸਾਰੇ ਦੇ ਸਾਰੇ ਬਲੀ ਸੂਰਮੇ ਲਾਗੇ ਸਨ ਕਾਲੇ ਖਾਂ ਦੇ।
ਰਿਸਿਓ ਖਾਨ ਕਾਲਾ ਇਨੋ ਤਾਤ ਕਾਲਾ ਕਹਿਓ ਕੋ ਪਸੰਗਾ ਨਾ ਕੋਟੰ ਯੋ ਤੰਗਾ।
ਬੜਾ ਗੁੱਸੇ ਦੇ ਵਿੱਚ ਕਾਲੇ ਖਾਂ ਭਰਿਆ ਹੋਇਆ ਅਤੇ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਕਹਿੰਦਾ ਹੈ ਨਾ ਕੋਟੰ ਉਹ ਤੰਗਾ ਕਿ ਗੁਰੂ ਦੇ ਕੋਲ ਤੇ ਕੋਈ ਉੱਚਾ ਕਿਲ੍ਹਾ ਨਹੀਂ ਹੈ ਪਰ ਫਿਰ ਵੀ ਸਾਡੀ ਸ਼ਿਕਸਤ ਹੋ ਰਹੀ।
ਨਹੀਂ ਦੀਹ ਖਾਈ ਲਰੇ ਦੂਰ ਆਈ ਮਰੇ ਵੀਰ ਯਾਦੇ ਨਹੀਂ ਸ਼ਤਰੂ ਸਾਦੇ।
ਕਹਿੰਦਾ ਨਾ ਕੋਈ ਕਿਲ੍ਹਾ ਹੈ ਨਾ ਹੀ ਕੋਈ ਡੂੰਘੀ ਖਾਈ ਹੈ,
ਬਹੁਤ ਦੂਰ ਤੋਂ ਆਣ ਕੇ ਅਸੀਂ ਲੜੇ ਹਾਂ। ਕਹਿੰਦਾ ਹੈ ਕਿ ਮਾਰੇ ਗਏ ਨੇ ਸਾਡੇ ਅੱਧੇ ਸੂਰਮੇ, ਨਹੀਂ ਸ਼ਤਰੂ ਸਾਧੇ, ਪਰ ਅਜੇ ਵੀ ਵੈਰੀਆਂ ਨੂੰ ਅਸੀਂ ਸੋਧ ਨਹੀਂ ਸਕੇ, ਉਹਨਾਂ ਨੂੰ ਸਾਧ ਨਹੀਂ ਸਕੇ। ਕਹਾਂ ਬਾਤ ਹੋਈ ਕਰੋ ਕਿਉਂ ਨਾ ਢੋਈ, ਪਰ ਬ੍ਰਿੰਦ ਹੇਲਾ ਰੇ ਪੂਰੇ ਲਪੇਲਾ। ਆਖਰ ਕੀ ਗੱਲ ਹੋ ਗਈ ਹੈ ਕਿ ਤੁਸੀਂ ਨੇੜਾ ਨਹੀਂ ਕਰਦੇ, ਬਹੁਤੇ ਜ਼ਿਆਦਾ ਜਿਹੜੇ ਹੱਲੇ ਨੇ ਉਹ ਵੈਰੀਆਂ ਦੇ ਵੱਲੋਂ ਸਾਡੇ ਉੱਤੇ ਹੋ ਰਹੇ ਨੇ। ਜਿੱਤੀ ਦੇਰ ਤਾਰੋ ਤਿੱਤੋ ਹੈ ਬਿਗਾਰੋ, ਚਹੂੰ ਯੋਰ ਕੇਰਾ ਕਰੋ ਏਕ ਬੇਰਾ। ਕਾਲੇ ਖਾਂ ਕਹਿੰਦਾ ਹੈ ਕਿ ਜਿੰਨੀ ਦੇਰ ਲਾਵਾਂਗੇ ਉਨੀ ਹੀ ਘਾਟੇ ਵਾਲੀ ਗੱਲ ਹੈ, ਉਨਾ ਹੀ ਸਾਡਾ ਵਿਗਾੜ ਹੋਵੇਗਾ। ਇਸ ਕਰਕੇ ਮੇਰੀ ਸਲਾਹ ਹੈ ਕਿ ਚਾਰ ਚੁਫੇਰਿਓਂ ਸਾਰਿਆਂ ਨੂੰ ਇੱਕੋ ਵਾਰੀ ਘੇਰ ਲੈਣਾ ਚਾਹੀਦਾ। ਕੁਤਬ ਖਾਨ ਪੂਰਬ ਦਿਸ਼ਾ, ਦਸ ਹਜ਼ਾਰ ਲੈ ਸੈਨ, ਪੁਰ ਕੇ ਸਨਮੁਖ ਹੇਲ ਕਰ, ਮਾਰ ਕਰੋ ਬਿਨ ਚੈਨ। ਕਹਿੰਦਾ ਹੈ ਕਾਲੇ ਖਾਂ ਕਿ ਹੇ ਕੁਤਬ ਖਾਨ, ਤੂੰ ਪੂਰਬ ਦੀ ਦਿਸ਼ਾ ਦੇ ਵੱਲੋਂ 10,000 ਸੈਨਾ ਨੂੰ ਲੈ ਕੇ ਹੱਲਾ ਕਰ, ਪੁਰ ਕੇ ਸਨਮੁਖ ਹੇਲ ਕਰ, ਮਾਰ ਕਰੋ ਬਿਨ ਚੈਨ। ਪੁਰੀ ਦੇ ਸਾਹਮਣੇ ਉਹ ਹੱਲਾ ਕਰ ਤੇ ਮਾਰ ਕੇ ਬਗੈਰ ਚੈਨ ਤੋਂ ਵੈਰੀ ਨੂੰ ਕਰ ਦੇ। ਅਨਵਰ ਯਾਰ ਅਸਮਾਨ ਖਾਂ, ਦੱਖਣ ਦਿਸ਼ ਕੀ ਓਰ, ਪੁਰ ਕੇ ਨਿਕਟ ਪਹੁੰਚ ਕੇ ਕਰੀਏ ਸੰਗਰ ਕੋਰ। ਕਾਲੇ ਖਾਂ ਕਹਿੰਦਾ ਹੈ ਕਿ ਅਨਵਰ ਖਾਂ ਤੇ ਅਸਮਾਨ ਖਾਂ ਇਹ ਦੱਖਣ ਦੀ ਦਿਸ਼ਾ ਦੇ ਵੱਲੋਂ ਪੁਰੀ ਦੇ ਉੱਤੇ ਹਮਲਾ ਕਰਨਗੇ ਤੇ ਭਿਆਨਕ ਦਾ ਜੰਗ ਮਚਾਉਣਗੇ। ਇਸ ਤਰੀਕੇ ਦੇ ਨਾਲ ਹੁਣ ਜਿਹੜਾ ਸਾਰਿਆਂ ਤੋਂ ਵੱਡਾ ਜਰਨੈਲ ਕਾਲੇ ਖਾਂ ਹੈ ਉਹ ਆਪਣੀ ਫੌਜ ਨੂੰ ਵੱਖ ਵੱਖ ਹਿੱਸਿਆਂ ਦੇ ਵਿੱਚ ਵੰਡ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਹੈ ਇਸ ਤਰੀਕੇ ਦੇ ਨਾਲ ਉਸ ਹਾਲ ਨੂੰ ਬਿਆਨ ਕਰਦੇ ਨੇ। ਦਿਨ ਚੜ ਆਇਆ ਹੋਈ ਰੋਸ਼ਨੀਆ, ਕਾਲੇ ਖਾਂ ਹੈਰਾਨ ਹੋ ਜਾਵਦਾ ਏ, ਜਿੱਧਰ ਦੇਖਦਾ ਫੌਜ ਸਥਾਰ ਲੱਥੀ, ਕ੍ਰੋਧ ਭਰਿਆ ਬੜਾ ਪਛਤਾਵਦਾ ਏ। ਕੁਤਬ ਖਾਂ ਪੈਂਦੇ ਅਨਵਰ ਖਾਂ ਜਿਹਾ, ਸਰਦਾਰਾਂ ਨੂੰ ਪਾਸ ਬੁਲਾਵਦਾ ਏ, ਕਹਿੰਦਾ ਦੇਖੋ ਕੀ ਫੌਜਾਂ ਦਾ ਹਾਲ ਹੋਇਆ, ਮੇਰਾ ਚਿੱਤ ਡਾਡਾ ਘਬਰਾਵਦਾ ਏ। ਤੁਸੀਂ ਕਹਿੰਦੇ ਸੀ ਗੁਰੂ ਦੀ ਫੌਜ ਥੋੜੀ, ਇੱਥੇ ਉਲਟ ਸਭੋ ਨਜ਼ਰ ਆਵਦਾ ਏ, ਫੇਰ ਕੋਟ ਉੱਚਾ ਨਹੀਂ ਖੜੀ ਖਾਈ, ਕਰੋ ਚਵਦੇ ਸਾਰੇ ਜਤਾਵਦਾ ਏ। ਹੁਣ ਤਾਂ ਸਾਫ ਸਭੋ ਕੁਝ ਨਜ਼ਰ ਆਵੇ, ਵੈਰੀ ਅੜਿਆ ਅੱਗ ਬਰਸਾਵਦਾ ਏ, ਝੱਟ ਕਰੋ ਦਲੇਰੀ ਕਰਤਾਰ ਸਿੰਘਾ, ਜ਼ਿੰਮੇਵਾਰਾਂ ਦੇ ਤਾਈਂ ਦਬਾਵਦਾ ਏ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਪਣੇ ਸੈਨਾ ਨੂੰ ਤਿਆਰ ਕਰ ਰਿਹਾ ਹੈ ਕਾਲੇ ਖਾਂ। 10,000 ਲਿਓ ਸੰਗ ਜਬ ਹੇਲਾ ਕਰ, ਕਰਾ ਚੋਲ ਜੰਗ ਲਰਤਪੁਰ ਮੈਂ ਬਰ। ਕਾਲੇ ਖਾਂ ਕਹਿੰਦਾ ਹੈ ਕਿ 10,000 ਦੀ ਸੈਨਾ ਨੂੰ ਨਾਲ ਲੈ ਕੇ ਜਦੋਂ ਵੱਡਾ ਹੱਲਾ ਕੀਤਾ ਜਾਵੇਗਾ, ਜਦੋਂ ਤਲਵਾਰਾਂ ਨੂੰ ਵਾਹਿਆ ਜਾਵੇਗਾ, ਉਸ ਵੇਲੇ ਪੁਰੀ ਦੇ ਵਿੱਚ ਵੜਿਆ ਜਾਵੇਗਾ। ਮੈਂ ਪਛਚਿਮ ਦਿਸ਼ ਠਾਂਡੋ, ਇੱਤ ਤੇ ਕਰੋ ਪ੍ਰਵੇਸ਼ ਕੋ, ਹਤੈ ਖੜਗ ਕੋ ਕਾੜ ਅਰੈ ਜੋ ਆਏ ਅਸ਼ੇਸ਼ ਕੋ। ਕਹਿੰਦਾ ਹੈ ਕਿ ਮੈਂ ਸਵੈਮ ਪੱਛਮ ਦੀ ਦਿਸ਼ਾ ਦੇ ਵੱਲ ਖਲੋ ਕੇ ਨਗਰੀ ਦੇ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰਾਂਗਾ, ਤਲਵਾਰਾਂ ਨੂੰ ਬਹੁਤ ਜ਼ਿਆਦਾ ਚਲਾਇਆ ਜਾਵੇਗਾ ਅਤੇ ਜਿਹੜੇ ਬਾਕੀ ਬਚਣਗੇ ਉਹਨਾਂ ਨੂੰ ਮਾਰਿਆ ਜਾਏਗਾ। ਪੈਦ ਖਾਨ ਬਲਵਾਨ ਉੱਤਰ ਦਿਸ਼ ਲੜ ਕੇ ਪਰ, ਲਿਹੋ ਵਿੱਚ ਲਾਏ ਮਹਾਨ ਮਾਰ ਕਰਕੇ ਬਰ। ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ ਪੈਦੇ ਖਾਂ ਬਲਵਾਨ ਹੈ ਉਹ ਉੱਤਰ ਦੀ ਦਿਸ਼ਾ ਦੇ ਵੱਲੋਂ ਲੜੇਗਾ, ਇਸ ਤਰ੍ਹਾਂ ਸਾਰੀ ਫੌਜ ਨੂੰ
ਵਿੱਚ ਲਾ ਦਿੱਤਾ ਜਾਵੇਗਾ। ਚਾਰ ਹਿੱਸਿਆਂ ਦੇ ਵਿੱਚ ਉਸਨੇ ਕਾਲੇ ਖਾਂ ਨੇ ਆਪਣੀ ਫੌਜ ਨੂੰ ਵੰਡ ਦਿੱਤਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ,
ਲੜਦੀ ਫੌਜ ਨੂੰ ਸਾਹਮਣੇ ਲੜਨ ਦੇਵੋ, ਬਾਕੀ ਫੌਜ ਨੂੰ ਚੱਟ ਤਿਆਰ ਕਰ ਲਓ, ਚੌਹਾਂ ਪਾਸਿਆਂ ਤੋਂ ਹੱਲਾ ਕਰਨ ਖਾਤਰ ਵੰਡ ਇੱਕੋ ਜਿੰਨੇ ਹਿੱਸੇ ਚਾਰ ਕਰ ਲਓ। ਕੁਤਬ ਖਾਂ ਤਾਂ ਚੜ੍ਹਦਿਓ ਕਰੇ ਹੱਲਾ, ਇਹਦੇ ਨਾਲ ਪੈਦਲ ਅਸਵਾਰ ਕਰ ਲਓ। ਅਨਵਰ ਖਾਂ ਉਸਮਾਨ ਖਾਂ ਵੱਲ ਦੱਖਣ, ਦੋਵੇਂ ਫੌਜ ਲੈ ਜਾਣ ਵਿਚਾਰ ਕਰ ਲਓ। ਪੈਂਦੇ ਖਾਂ ਚੜ ਵਧੇ ਪਹਾੜ ਵੱਲੋਂ, ਮੈਂ ਲੈਂਦਿਓ ਵਧਾਂ ਸ਼ੁਮਾਰ ਕਰ ਲਓ। ਇੱਕੋ ਵਾਰ ਚ ਫੇਰੇ ਕਰਤਾਰ ਸਿੰਘਾ, ਮਾਰੋ ਮਾਰ ਕਰ ਵੈਰੀ ਸਥਾਰ ਕਰ ਲਓ।
ਇਸ ਤਰ੍ਹਾਂ ਦੇ ਪੱਖ ਪੇਸ਼ ਕੀਤੇ ਨੇ ਕਾਲੇ ਖਾਂ ਨੇ।
ਇਮ ਮਸਲਤ ਕੋ ਧਾਰ ਲੈ ਲੈ, ਦਸ ਹਜ਼ਾਰ ਦਲ ਚਾਰ ਓਰ ਹੋਏ ਚਾਰ ਪੰਨਤ, ਪਰਸ ਪਰ ਅਪਰ ਬਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰੀਕੇ ਦੇ ਨਾਲ ਸਲਾਹ ਮਸ਼ਵਰਾ ਇੱਕ ਦੂਜੇ ਦੇ ਨਾਲ ਕੀਤਾ ਗਿਆ ਹੈ, ਤੇ ਲੈ ਲੈ ਕੇ 10,000 ਦੀ ਫੌਜ ਨੂੰ ਚਾਰੇ ਪਾਸਿਓਂ ਇਹਨਾਂ ਚਾਰੇ ਟੋਲਿਆਂ ਨੇ ਹੱਲਾ ਕਰਨ ਦਾ ਯਤਨ ਕੀਤਾ। ਇਸ ਤਰੀਕੇ ਦੇ ਨਾਲ ਵਾਪਰੇ
ਇਸ ਤਰ੍ਹਾਂ ਕਰਕੇ ਵੰਡ ਫੌਜ ਦੀ ਜੀ, ਚੌਹਾਂ ਪਾਸਿਆਂ ਤੋਂ ਮੁਸਲਮਾਨ ਵਧੇ। ਮਾਰੂ ਵੱਜਦੇ ਪਈ ਗੜਗੰਜ ਡਾਡੀ ਵੱਲ, ਸ਼ਹਿਰ ਦੇ ਅਗਾਂ ਨਿਸ਼ਾਨ ਵਧੇ। ਐਲੀ ਐਲੀ ਦੇ ਮਾਰਦੇ ਆਉਣ ਨਾਰੇ, ਤੇਗਾਂ ਬਰਛੀਆਂ ਕੱਢ ਜਵਾਨ ਵਧੇ। ਸ਼ਮਾਪੁਰ ਕਰਤਾਰ ਕਰਤਾਰ ਸਿੰਘਾ, ਬੇਸ਼ੁਮਾਰ ਭਮਕੜ ਜਾਣ ਵਧੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਕਰਤਾਰਪੁਰ ਨਗਰੀ ਸ਼ਮਾਂ ਦੇ ਵਰਗੀ ਹੈ, ਤੇ ਜਿਹੜੇ ਭਮਕੜ ਨੇ ਉਹ ਤੁਰਕਾਂ ਵਰਗੇ ਨੇ, ਭਾਵ ਕਿ ਭਮਕੜਾਂ ਵਰਗੇ ਜਿਹੜੇ ਤੁਰਕ ਨੇ ਉਹ ਸ਼ਮਾਂ ਦੇ ਉੱਤੇ ਸੜਨ ਦੇ ਲਈ ਅੱਗੇ ਵਧੇ।
ਬਜਾਏ ਨਗਾਰੇ ਚਲੇ ਚੌਂਪ ਧਾਰੇ, ਜੁਦੀ ਸੈਨ ਕੀ ਨਿਜਨ ਸੰਗਲੀਨੀ।
ਨਗਾਰੇ ਵਜਾਏ ਗਏ ਨੇ, ਚੌਂਪ ਨੂੰ ਧਾਰਨ ਕੀਤਾ ਗਿਆ ਹੈ, ਵੱਖਰੀ ਵੱਖਰੀ ਸੈਨਾ ਨੂੰ ਹਿੱਸਿਆਂ ਦੇ ਵਿੱਚ ਵੰਡਿਆ ਗਿਆ।
ਸੁਰਾ ਪਾਣ ਕੀਨੇ ਰਣ ਰੰਗ ਪੀਨੇ, ਬੜੇ ਚੁੰਗ ਹੋਏ ਚਹੇ ਛਤਰ ਟੋਏ।
ਬਹੁਤੀ ਸਾਰੀ ਸ਼ਰਾਬ ਪੀਤੀ ਗਈ ਹੈ, ਰਣ ਦੇ ਯੁੱਧ ਦੇ ਰੰਗ ਦੇ ਵਿੱਚ ਭਿੱਜੇ ਨੇ। ਵੱਡੇ ਚੁੰਗ ਹੋਏ ਚਾਹੇ ਸ਼ਤਰੂ ਟੋਏ, ਵੱਡਿਆਂ ਟੋਲਿਆਂ ਦੇ ਵਿੱਚ ਵੰਡੇ ਗਏ ਨੇ, ਤੇ ਬਹੁਤੇ ਮਾਰਨਾ ਚਾਹੁੰਦੇ ਨੇ ਵੈਰੀ ਨੂੰ।
ਬਕੈ ਵੀਰ ਬੰਕੇ ਬਿਸਾਲੇ ਨਿਸੰਕੇ, ਗੁਰੂ ਥਾਨ ਕੌਣੇ ਪਿਖੋ ਕਿਉਂ ਨਾ ਤੌਨੇ।
ਬਕਦੇ ਨੇ ਵੀਰ ਬੰਕੇ, ਵੱਡਿਆਂ ਨਿਸ਼ਾਨਾਂ ਨੂੰ ਅੱਗੇ ਝੁਕਾ ਕੇ, ਗੁਰੂ ਥਾਨ ਕੌਣੇ, ਗੁਰੂ ਕਿਹੜੀ ਜਗ੍ਹਾ ਤੇ ਲੁਕਿਆ ਹੈ, ਪਿਖਿਓ ਕਿਉਂ ਨਾ ਤਾਉਨੇ, ਕਿ ਅੱਗੇ ਵੱਧ ਕੇ ਦਿਖਾਈ ਕਿਉਂ ਨਹੀਂ ਦਿੰਦਾ।
ਬਲੀ ਜੋ ਕਹਾਵੇ ਨਹੀਂ ਦਾਵ ਖਾਵੇ, ਗਹੋ ਕਿਉਂ ਨਾ ਜੈ ਕੈ ਕਿਦੋਂ ਮਾਰ ਤੈ ਕੈ।
ਕਹਿੰਦੇ ਨੇ ਜੇ ਬਲੀ ਕਹਾਉਂਦਾ ਹੈ ਅੱਗੇ ਕਿਉਂ ਨਹੀਂ ਆਉਂਦਾ, ਗੁਰੂ ਦਾਵ ਨਹੀਂ ਖਾਵੇਗਾ, ਇਸ ਕਰਕੇ ਅੱਗੇ ਵੱਧ ਕੇ ਉਸਨੂੰ ਫੜਨਾ ਚਾਹੀਦਾ ਜਾਂ ਮਾਰਨਾ ਚਾਹੀਦਾ।
ਇਮੰਈ ਉੱਚ ਪਾਖ ਬਿਸਾਲਾ ਪਿਲਾਖ, ਪਏ ਚਾਰੇ ਓਰੰ ਕਰਿਓ ਜੰਗ ਕੋਰੰ।
ਕਵੀ ਜੀ ਲਿਖਦੇ ਨੇ ਉੱਚੀ ਉੱਚੀ ਇਸ ਤਰ੍ਹਾਂ ਕਹਿੰਦੇ ਨੇ, ਬਹੁਤ ਜ਼ਿਆਦਾ ਅਭਿਲਾਖਾ ਯੁੱਧ ਦੇ ਵਿੱਚ ਭਰੇ ਹੋਏ ਨੇ, ਚਾਰੇ ਪਾਸਿਓਂ ਬਹੁਤ ਜ਼ਿਆਦਾ ਭਿਆਨਕ ਜੰਗ ਮਚਾ ਦਿੱਤਾ ਗਿਆ।
ਤੁਫੰਗੈ ਚਲਾਈ ਤੁਰੰਗੈ ਤਵਾਈ, ਮਹਾਨਾਦ ਹੋਵਾ ਬਿਧੀ ਚੰਦ ਜੋਵਾ।
ਬਹੁਤੀਆਂ ਬੰਦੂਕਾਂ ਚਲਾਈਆਂ ਨੇ, ਬਹੁਤਿਆਂ ਘੋੜਿਆਂ ਨੂੰ ਦੜਾਇਆ ਹੈ, ਜਿਨ੍ਹਾਂ ਬੰਦੂਕਾਂ ਦੇ ਚੱਲਣ ਦੇ ਨਾਲ ਬਹੁਤ ਉੱਚੀ ਆਵਾਜ਼ ਚਾਰ ਛਪੇਰਿਓਂ ਆਈ ਹੈ, ਉਸ ਵੇਲੇ ਬਿਧੀ ਚੰਦ ਨੇ ਇਸ ਰੀਤੀ ਨੂੰ ਪਰਖਿਆ।
ਚਹੂ ਯੋ ਰਹੇਰਾ ਜਥਾ ਪਾਏ ਘੇਰਾ, ਸਭੀ ਪੇਤ ਜਾਣਾ ਜਥਾ ਸ਼ਤਰੂ ਠਾਣਾ।
ਚਾਰੇ ਪਾਸੇ ਬਿਧੀ ਚੰਦ ਨੇ ਦੇਖਿਆ ਕਿ ਚਾਰੇ ਪਾਸਿਆਂ ਤੋਂ ਹੱਲਾ ਹੋ ਰਿਹਾ, ਘੇਰਾ ਸਾਨੂੰ ਪਾਇਆ ਜਾ ਰਿਹਾ, ਸਾਰੇ ਭੇਤ ਨੂੰ ਜਾਣ ਲਿਆ। ਜਥਾ ਸ਼ਤਰੂ ਠਾਣਾ, ਭਾਵ ਕਿ ਵੈਰੀ ਨੇ ਜਿਸ ਤਰ੍ਹਾਂ ਦਾ ਮਤਾ ਪਕਾਇਆ ਸੀ ਉਸ ਤੋਂ ਜਾਣੂ ਹੋਏ ਬਿਧੀ ਚੰਦ ਜੀ।
ਪੁਰੀ ਕੇ ਚੁਫੇਰੇ ਫਿਰਿਓ ਬੀਰ ਹੇਰੇ, ਜਥਾ ਚਾਰ ਥਾਈ ਰਿਪੂ ਸੈਨ ਆਈ।
ਨਗਰੀ ਕਰਤਾਰਪੁਰ ਦੇ ਚਾਰ ਸਫੇਰੇ ਬਹੁਤੇ ਜ਼ਿਆਦਾ ਵੈਰੀ ਦੇ ਸੂਰਮੇ ਫਿਰਦੇ ਦੇਖੇ, ਆਪਣੇ ਵੀ ਸੂਰਮੇ ਚਾਰੇ ਪਾਸੇ ਸਨ, ਪਰ ਵੈਰੀ ਦੇ ਸੈਨਾ ਬਹੁਤੀ ਆ ਗਈ।
ਗੁਰੂ ਪਾਸ ਜੈ ਕੇ ਸੁਣਾਈ ਸਭੈ ਕੈ, ਬੰਦੇ ਚਾਰ ਗੋਲੰਗ ਬਕੈ ਉੱਚ ਬੋਲੰਗ।
ਭਾਈ ਬਿਧੀ ਚੰਦ ਨੇ ਸਤਿਗੁਰਾਂ ਦੇ ਕੋਲ ਜਾ ਕੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਵੈਰੀਆਂ ਨੇ ਆਪਣੇ ਦਲ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਲਿਆ ਤੇ ਵੱਖਰੇ ਵੱਖਰੇ ਟੋਲੇ ਵੱਖਰੀ ਵੱਖਰੀ ਦਿਸ਼ਾ ਦੇ ਵਿੱਚੋਂ ਆ ਰਹੇ ਨੇ।
ਚਹਿ ਬੀਚ ਆਏ ਬਡੋ ਜ਼ੋਰ ਪਾਏ, ਸੁਕੀ ਜੈ ਉਪਾਈ ਰਿਪੂਲੇ ਹੋਕਾਈ।
ਭਾਈ ਬਿਧੀ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਸਾਰੇ ਦੇ ਸਾਰੇ ਜ਼ੋਰ ਨੂੰ ਪਾ ਕੇ ਨਗਰੀ ਦੇ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਨੇ, ਕਿਰਪਾ ਕਰਕੇ ਤੁਸੀਂ ਉਪਾਅ ਦੱਸੋ ਜਿਸ ਉਪਾਅ ਨੂੰ ਧਾਰਨ ਕਰਕੇ ਵੈਰੀਆਂ ਦਾ ਨਾਸ ਕੀਤਾ ਜਾ ਸਕੇ।
ਸੁਣੀ ਬਾਤ ਸਾਰੀ ਗੁਰੂ ਯੋਂ ਉਚਾਰੀ, ਜਿੱਤੀ ਸਹਿਣ ਭਾਰੀ ਕਰੋ ਥਾਉ ਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਈ ਬਿਧੀ ਚੰਦ ਦੀਆਂ ਸਾਰੀਆਂ ਗੱਲਾਂ ਨੂੰ ਸਤਿਗੁਰਾਂ ਨੇ ਸੁਣਿਆ ਤੇ ਸਤਿਗੁਰਾਂ ਨੇ ਫਿਰ ਬਚਨ ਕੀਤਾ ਕਿ ਆਪਣੀ ਵੀ ਜਿੰਨੀ ਭਾਰੀ ਸੈਨਾ ਹੈ ਉਹਨੂੰ ਵੀ ਚਾਰ ਹਿੱਸਿਆਂ ਦੇ ਵਿੱਚ ਵੰਡ ਲਓ।
ਪੂਰਬ ਦਿਸ਼ ਜਾਤੀ ਮਲਕ ਲੇ ਦਲ ਸੰਗ ਸਮੂਹ ਆਏ, ਮਿਹਰ ਚੰਦ ਅਮੀਆਂ ਦੁਤੀ ਦੱਖਣ ਦਿਸ਼ ਕੋ ਜਾਏ।
ਜਿਸ ਤਰ੍ਹਾਂ ਕਾਲੇ ਖਾਣੇ ਆਪਣੀ ਸੈਨਾ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਹੈ, ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੀ ਸੈਨਾ ਦੀ ਵੰਡ ਕਰਦੇ ਨੇ। ਕਹਿੰਦੇ ਨੇ ਕਿ ਪੂਰਬ ਦੀ ਦਿਸ਼ਾ ਦੇ ਵੱਲ ਜਾਤੀ ਮਲਕ ਆਪਣੇ ਦਲ ਨੂੰ ਲੈ ਕੇ ਅੱਗੇ ਵਧੇਗਾ, ਮਿਹਰ ਚੰਦ ਅਤੇ ਜਿਹੜਾ ਅਮੀਆ ਹੈ ਇਹ ਦੂਸਰੇ ਪਾਸਿਓਂ ਭਾਵ ਕੇ ਦੱਖਣ ਦੀ ਦਿਸ਼ਾ ਦੇ ਵੱਲੋਂ ਹਮਲਾ ਕਰੇਗਾ।
ਲੱਖੋ ਪਸ਼ਚਮ ਦਿਸ਼ ਲਰੈ ਲੈ ਸੈਣਾ ਸਭ ਦਾਨ, ਰਹਿ ਪੀਨ ਕਰ ਪੁਰ ਨਿਕਟ ਹਣੈ ਤੁਫੰਗ ਮਹਾਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਪੱਛਮ ਦੀ ਦਿਸ਼ਾ ਦੇ ਵੱਲੋਂ ਲੱਖੂ ਆਪਣੇ ਦਲ ਦੇ ਨਾਲ ਸਾਵਧਾਨਤਾ ਦੇ ਨਾਲ ਲੜੇਗਾ, ਪਰ ਲੱਖੂ ਦਾ ਇਹ ਕੰਮ ਹੋਵੇਗਾ ਕਿ ਕਰਤਾਰਪੁਰ ਨਗਰੀ ਦੀ ਉਹ ਰਕਸ਼ਾ ਕਰੇ, ਕਰਤਾਰਪੁਰ ਨਗਰੀ ਦੇ ਵਿੱਚ ਵੈਰੀ ਨੂੰ ਵੜਨ ਦਿੱਤਾ ਨਾ ਜਾਵੇ।
ਬਿਧੀ ਚੰਦ ਸੰਗ ਚਮੂ ਕੇ ਉੱਤਰ ਦਿਸ਼ਾ ਪਧਾਰ, ਵਧੋ ਅਗਰ ਨਹੀਂ ਅਦਕ ਤੁਮ ਢਿਗਰ ਪਹੁੰਚੋ ਮਾਰ।
ਸਤਿਗੁਰਾਂ ਨੇ ਭਾਈ ਬਿਧੀ ਚੰਦ ਨੂੰ ਆਖਿਆ ਕਿ ਹੇ ਭਾਈ ਬਿਧੀ ਚੰਦ, ਤੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉੱਤਰ ਦੀ ਦਿਸ਼ਾ ਦੇ ਵੱਲ ਚਲਿਆ ਜਾ, ਵਧੋ ਅਗਰ ਨਹੀਂ ਅਦਕ ਤੁਮ ਟੇਗਰੇ ਪਹੁੰਚੈ ਮਾਰ। ਸਤਿਗੁਰਾਂ ਨੇ ਨਾਲ ਬਿਧੀ ਚੰਦ ਜੀ ਨੂੰ ਇਹ ਤਾਕੀਦ ਕੀਤੀ ਹੈ ਕਿ ਬਹੁਤਾ ਅੱਗੇ ਵੱਧ ਕੇ ਤੁਸੀਂ ਲੜਨਾ ਨਹੀਂ ਹੈ, ਜਿਹੜਾ ਲਾਗੇ ਆਵੇ ਉਹਦੇ 'ਤੇ ਪ੍ਰਹਾਰ ਕਰਨਾ ਹੈ ਅਤੇ ਉਹਨੂੰ ਮਾਰਨਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਵੇਲੇ ਵੰਡ ਕੀਤੀ ਹੈ ਆਪਣੀ ਫੌਜ ਦੀ।
ਬਿਧੀ ਚੰਦ ਜਾ ਦੱਸਿਆ ਗੁਰੂ ਜੀ ਨੂੰ, ਚੌਹਾਂ ਪਾਸਿਆਂ ਤੋਂ ਵੈਰੀ ਵਧਣ ਲੱਗੇ, ਗੁਰਾਂ ਆਖਿਆ ਤੁਸੀਂ ਵੀ ਉਸੇ ਤਰ੍ਹਾਂ ਦੇਹੋ ਸਿੱਖਾਂ ਦੇ ਤਾਈ ਖਲਾਰ ਅੱਗੇ, ਚੜ੍ਹਦੀ ਤਰਫ ਕਰੋ ਜਾਤੀ ਮਲਕ ਤਾਈ, ਮਾਰੋ ਮਾਰ ਵੈਰੀ ਨਾਹੀ ਮੂਲ ਤੱਗੇ, ਮਿਹਰ ਚੰਦ ਅਮੀਆਂ ਬਾਹੀ ਲੈਣ ਦੱਖਣ ਕਰਨ ਵੈਰੀਆਂ ਦੇ ਮੂੰਹ ਮਾਰ ਬੱਗੇ, ਲੱਖੂ ਬੀਰ ਲੈਂਦੀ ਬਾਹੀ ਕਾਇਮ ਰੱਖੇ, ਲਾਹ ਕਾਣ ਤੇ ਖੂਨ ਦੀ ਨਦੀ ਵਗੇ, ਤੂੰ ਵੱਲ ਪਹਾੜ ਕਰਤਾਰ ਸਿੰਘਾ, ਰੋਕ ਵੈਰੀ ਨੂੰ ਪੂਰੀ ਨਾ ਆਉਣ ਪੱਗੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ
ਕਿ ਸਤਿਗੁਰਾਂ ਨੇ ਭਾਈ ਬਿਧੀ ਚੰਦ ਨੂੰ ਆਖਿਆ ਕਿ ਤੂੰ ਵੈਰੀ ਨੂੰ ਰੋਕ ਕੇ ਰੱਖਣਾ ਹੈ, ਭਾਈ ਬਿਧੀ ਚੰਦ ਕੋਈ ਵੀ ਨਗਰੀ ਦੇ ਵਿੱਚ ਦਾਖਲ ਨਾ ਹੋ ਸਕੇ।
ਗੁਰੂ ਬੈਣ ਸ਼੍ਰੋਣੇ ਲਏ ਮਾਨ ਤੌਨੇ, ਕਰੀ ਸੰਗ ਸੈਨਾ ਚਲੇ ਵੀਰ ਪੈਣਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਬਚਨਾਂ ਨੂੰ ਸਾਰਿਆਂ ਮਹਾਨ ਸੂਰਮਿਆਂ ਨੇ ਸੁਣਿਆ ਹੈ ਤੇ ਸਤਿਗੁਰਾਂ ਦੇ ਬਚਨਾਂ ਨੂੰ ਪ੍ਰਵਾਨ ਕੀਤਾ, ਆਪੋ ਆਪਣੀ ਸੈਨਾ ਨੂੰ ਨਾਲ ਕੀਤਾ, ਚਲੇ ਵੀਰ ਭੈਣਾ। ਅੱਗੇ ਸੂਰਮੇ ਵਧੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਰੱਤੀ ਭਰ ਕੋਈ ਡਰ ਨਹੀਂ।
ਜਹਾਂ ਖਾਨ ਕਾਲਾ ਬਡੋ ਹੇਲ ਕਾਲਾ, ਗਯੋ ਵੀਰ ਲਖੂ ਮਹਾਯੋਜ ਰੱਖੂ।
ਕਵੀ ਜੀ ਲਿਖਦੇ ਨੇ ਕਿ ਜਿੱਥੇ ਕਾਲੇ ਖਾਂ ਹੱਲਾ ਕਰਵਾ ਰਿਹਾ ਸੀ ਵੱਡਾ, ਉਸ ਪਾਸੇ ਨੂੰ ਵੀਰ ਸੂਰਮਾ ਲੱਖੂ ਗਿਆ ਹੈ ਜਿਹੜਾ ਕਿ ਵੱਡੀ ਤਾਕਤ ਨੂੰ ਰੱਖਦਾ ਹੈ।
ਤੁਫੰਗੈ ਚਲਾਈ ਕਿ ਨੇਜੇ ਪ੍ਰਮਾਈ, ਵੱਡੇ ਬਾਣ ਮਾਰੇ ਸੋ ਲੋਹਾ ਕਰਾਰੇ।
ਬੜੀਆਂ ਬੰਦੂਕਾਂ ਚਲਾਈਆਂ ਨੇ, ਬੜਿਆਂ ਨੇਜਿਆਂ ਦਾ ਪ੍ਰਹਾਰ ਕੀਤਾ ਗਿਆ, ਬਹੁਤ ਸਾਰੇ ਤੀਰ ਛੱਡੇ ਗਏ ਨੇ ਤੇ ਕਰਾਰੀਆਂ ਲੋਹੇ ਦੀਆਂ ਤਲਵਾਰਾਂ ਦੇ ਨਾਲ ਵੀ ਭੇੜ ਮਚਾਇਆ।
ਕਿਤੇ ਸੰਗ ਮਾਰੇ ਕਿਰਪਾਨੇ ਪ੍ਰਹਾਰੇ, ਤੁਫੰਗਾਣ ਮੇਲਾ ਲਿਓ ਚਾਲ ਹੇਲਾ।
ਕਈਆਂ ਨੂੰ ਬਰਛੀਆਂ ਦੇ ਨਾਲ ਮਾਰ ਦਿੱਤਾ ਗਿਆ, ਕਈ ਕਿਰਪਾਨਾਂ ਦੇ ਨਾਲ ਵੱਢ ਦਿੱਤੇ ਤੇ ਕਈਆਂ ਦੇ ਉੱਤੇ ਬੰਦੂਕਾਂ ਦਾ ਵਾਰ ਕੀਤਾ।
ਖਰੇ ਥੰਮ ਜੈਸੇ ਹਲੇ ਸੋ ਨ ਕੈਸੇ, ਅਰੇ ਹੋਏ ਸੋਹੇ ਬਰੀ ਪੰਗ ਪਾਉਹੈ।
ਥੰਮ ਦੀ ਤਰ੍ਹਾਂ ਸਾਰੇ ਦੇ ਸਾਰੇ ਡਟੇ ਹੋਏ ਨੇ, ਕੋਈ ਵੀ ਆਪਣੇ ਪੈਰਾਂ ਨੂੰ ਪਿਛਾਂ ਨਹੀਂ ਹਟਾਉਂਦਾ, ਸਾਰੇ ਅੜੇ ਹੋਏ ਨੇ ਤੇ ਆਪਣੀਆਂ ਪਾਹਾਂ ਨੂੰ ਭਰਵਾਟਿਆਂ ਨੂੰ ਟੇਢਾ ਕਰਕੇ ਰੋਹ ਦੇ ਵਿੱਚ ਵਧੇ ਹੋਏ ਨੇ।
ਦੜਾ ਦਾੜ ਗੇਰ ਤੁਰੰਗ ਕਨੇਰ, ਉਥੱਲੈ ਪੁਥੱਲੈ ਨਹੀਂ ਪਾਏ ਹਲੈ।
ਦੜਾ ਦਾੜ ਕਰਦੇ ਵੈਰੀਆਂ ਨੂੰ ਡੇਗੀ ਜਾ ਰਹੇ ਨੇ ਸਤਿਗੁਰਾਂ ਦੇ ਸੂਰਮੇ, ਬਹੁਤੇ ਜ਼ਿਆਦੇ ਘੋੜਿਆਂ ਨੂੰ ਭਜਾ ਕੇ ਉਹਨਾਂ ਨੇ ਉਥਲ ਪੁਥਲ ਪੈਦਾ ਕਰ ਦਿੱਤੀ ਹੈ, ਨਹੀਂ ਪਾਏ ਹਲੇ ਪਰ ਆਪਣੇ ਪੈਰਾਂ ਨੂੰ ਹਿਲਾਇਆ ਨੇ।
ਮਹਾਂ ਸ਼ਸਤਰ ਖਾਏ ਰਿਪੂ ਬ੍ਰਿੰਦ ਘਾਏ, ਭਇਓ ਜੰਗ ਭਾਰੀ ਪਰੀ ਭੂਰ ਮਾਰੀ।
ਕਵੀ ਜੀ ਲਿਖਦੇ ਨੇ ਵੱਡੇ ਸ਼ਸਤਰਾਂ ਨੂੰ ਚਲਾਇਆ ਗਿਆ, ਬਹੁਤੇ ਜ਼ਿਆਦੇ ਵੈਰੀਆਂ ਨੂੰ ਕਾਇਆ ਗਿਆ, ਮਾਰਿਆ ਗਿਆ, ਭਿਆਨਕ ਦਾ ਜੰਗ ਇਸ ਤਰੀਕੇ ਦੇ ਨਾਲ ਮਚਿਆ ਹੋਇਆ।
ਹਥਾ ਵੱਥ ਹੋਏ ਰਿਪੂ ਕੀਨ ਟੋਏ, ਚਲੈ ਤੀਰ ਤੀਖੇ ਜੋ ਸਰਪੰ ਸਰੀਖੇ।
ਹਥਾ ਵੱਥ ਹੋਏ ਹੋਏ ਨੇ ਰਿਪੂ ਜਿਹੜਾ ਹੈ, ਵੈਰੀ ਜਿਹੜਾ ਹੈ ਉਹ ਲਾਗੇ ਟੁੱਕਿਆ ਹੋਇਆ। ਚਲੇ ਤੀਰ ਤੀਖੇ ਜੋ ਸਰਪੰ ਸਰੀਖੇ, ਭਾਵ ਕੇ ਸੱਪ ਦੇ ਵਾਂਗ ਛੂਕਦੇ ਹੋਏ ਤਿੱਖੇ ਤੀਰ ਦੋਵਾਂ ਤਰਫਾਂ ਤੋਂ ਚੱਲ ਰਹੇ।
ਪਯੋ ਪੂਰ ਨਾਦੰ ਕਰੈ ਸੂਰ ਬਾਦੰ, ਗੁਰੂ ਤਿਆਰ ਹੋਏ ਮਹਾਂ ਜੰਗ ਜੋਏ।
ਬਹੁਤ ਜ਼ਿਆਦਾ ਆਵਾਜ਼ਾਂ ਰਣ ਭੂਮੀ ਦੇ ਵਿੱਚੋਂ ਆ ਰਹੀਆਂ ਨੇ, ਸੂਰਮੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵੰਗਾਰਾਂ ਪਾਉਂਦੇ ਨੇ। ਗੁਰੂ ਤਿਆਰ ਹੋਏ ਮਹਾਂ ਜੰਗ ਜੋਏ, ਭਿਆਨਕ ਜੰਗ ਨੂੰ ਦੇਖ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਵਧਣ ਦੀ ਤਿਆਰੀ ਕੀਤੀ।
ਤਾਰੇ ਜੋਧ ਚੀਰੰ ਸੁਪਟ ਸਰੀਰੰ, ਬਡੋ ਖੱਗ ਪਾਰਾ ਗਰੇ ਬੀਚ ਡਾਰਾ।
ਸਤਿਗੁਰਾਂ ਨੇ ਯੁੱਧ ਕਰਨ ਦੀ ਤਿਆਰੀ ਕੀਤੀ ਹੈ, ਯੁੱਧ ਦੇ ਜਿਹੜੇ ਕੱਪੜੇ ਨੇ ਉਹਨਾਂ ਨੂੰ ਪਹਿਨਿਆ ਹੈ, ਜਿਹੜੇ ਕਿ ਬੜੇ ਸਤਿਗੁਰਾਂ ਦੇ ਸਰੀਰ ਦੇ ਉੱਤੇ ਸੋਭਾ ਦਿੰਦੇ ਨੇ, ਬਹੁਤ ਵੱਡੀ ਤਲਵਾਰ ਨੂੰ ਆਪਣੇ ਗਾਤਰੇ ਪਾਇਆ।
ਲਈ ਟਾਲ ਚੋਰੀ ਹੁਤੀ ਪਾਰ ਗੌਰੀ, ਲਗਾਈ ਪਿਚਾਰੇ ਮਹਾਂ ਸ਼ੋਭ ਤਾਰੇ।
ਇੱਕ ਬਹੁਤ ਵੱਡੀ ਤੇ ਚੌੜੀ ਢਾਲ ਨੂੰ ਸਤਿਗੁਰਾਂ ਨੇ ਸਾਂਭਿਆ ਹੈ, ਜਿਹੜੀ ਭਾਰੀ ਵੀ ਬੜੀ ਹੈ ਤੇ ਚੌੜੀ ਵੀ ਬੜੀ ਹੈ। ਆਪਣੇ ਲੱਕ ਦੇ ਪਿਛਲੇ ਪਾਸੇ ਉਸ ਨੂੰ ਧਾਰਨ ਕੀਤਾ, ਮਹਾਂ ਸ਼ੋਭ ਤਾਰੇ ਜਿਹੜੀ ਕਿ ਵੱਡੀ ਸੋਭਾ ਪਾਉਂਦੀ।
ਸ਼ੁਭੈ ਪੂਰ ਪਾਥਾ ਪਰਿਓ ਬਾਣ ਸਾਥਾ, ਲਗਿਓ ਹੇਮ ਜਾਹੀ ਦਿਪੈ ਹੀਰ ਮਾਹੀ।
ਇਸ ਤੋਂ ਇਲਾਵਾ ਸਤਿਗੁਰਾਂ ਨੇ ਵੱਡੇ ਪੱਥੇ ਨੂੰ ਸਾਂਭਿਆ ਹੈ, ਜਿਸ ਦੇ ਵਿੱਚ ਚੁਣ ਚੁਣ ਕੇ ਤੀਰਾਂ ਨੂੰ ਭਰ ਲਿਆ ਗਿਆ ਹੈ। ਉਹ ਜਿਹੜਾ ਸਤਿਗੁਰਾਂ ਦਾ ਪੱਥਾ ਹੈ ਉਹਨੂੰ ਸੋਨਾ ਲੱਗਿਆ ਹੋਇਆ। ਇਸ ਤੋਂ ਇਲਾਵਾ ਹੀਰੇ ਮੋਤੀ ਵੀ ਉਸ ਪੱਥੇ ਦੇ ਵਿੱਚ ਜੜੇ ਹੋਏ ਨੇ।
ਸੋ ਮੋਤੀ ਨ ਗੁੱਛੇ ਪਲੇ ਗੋਲ ਸੁੱਛੇ, सजो अंग संगा गयो चांप चंगा। मोतियां दे गुच्छे पत्थे नू जड़े होए ने, पले गोल सुचे, गोल गोल जिहड़े मोती ने स्वच्छ वह जड़े हुए ने। सजो अंग संगा, वह अपने अंग संग दे नाल सतगुरां ने सजाया है। गहियो चाप चंगा, और इस तों इलावा सतगुरां ने कठोर चंगा एक तनिश हथ दे विच फड़े। कठोर विशाल महापार वाला हय अंजान पाई सोलिन बिलाई। जिहड़ा तनिश बहुत वड्डा है ते बड़ा कठोर है, जिहड़ा के वड्डे भार वाला है, उस नूं सतगुरां ने फड़िया है ते अपनी असवारी करन दे वास्ते सतगुरां ने उस घोड़े नूं मंगवाया जिस घोड़े दा नाम सतगुरां ने जान भाई रखिया। बडोरा और होवा चहूं योर जोवा मचो जंग पारा सो लोहा करारा। वड्डा रौला मचिया होया, चारे पासे सतगुरां ने तकिया, वड्डा जंग हो रहा है, लोहा करारा जिहड़ा है उस नूं खड़काया जा रहा है, भाव के तलवारां दे उत्ते तलवारां खड़क रहियां ने। इस तरीके दे नाल उस वेले फिर सतगुरु हरगोबिंद सच्चे पातशाह जी तैयारी करके अगां वधे। प्या वैरियां दा जोर वेख करके सतगुरु जी हो तैयार आए। जिगा कलगी पैन हथियार सारे जान भाई ते हो असवार आए। इंद्र निकलिया जो इंद्रपुरी विचों विष्णु खीर समुंदरों बाहर आए। सैना सैत रावण ताई मारने नू लंग राम जी सागरों पार आए। जरा संद ते कंस शिशपाल मारन श्री कृष्ण जी रूप मुरार आए। श्री हर गोबिंद जी बली योदे पैंदे यमन ते खिच तलवार आए। श्री टिक्का बली पर दुमन वांगू दुष्ट दैत दा करन संघार आए। दोरी चोट जा पई नगारियां ते बाकी ले योदे सरदार आए। कवि करतार सिंह जी कलास वाले लिखते ने इस तरीके दे नाल सतगुरु हरगोबिंद सच्चे पातशाह जी अपनी तैयारी नूं करके बाहर आए ने अपनी सेना दे विच्चों। गुरु कोट तीरं खरे संद तीरं महा शत्रु हेरे लरंते कनेरे। सतगुरु जी डटे हुए ने, खरे संद तीरं अपने जिहड़े तिखे तीर ने उन्हां नूं तनिश दे विच जड़िया है। महा शत्रु हेरे वड्डे वैरियां नूं तकिया है। लरंतं कनेरे जिहड़े बहुता ज्यादा लड़ रहे ने। तिनों ताक मारा चलो शूक मारा दसे शत्र जाई जो आयो या गाई। सतगुरां ने अपने तीर नूं चिल्ले दे विच जड़िया है, तक के उस पासे नूं मारिया है जिहड़ा तीर सप दी तरह शूकदा होया गया है। ते जाके कवि जी लिखदे ने कि सप दी तरह ही वैरियां नूं डंगिया है, वैरियां नूं मारिया है जिहड़ा भी अगे आया। विद्यो एक दो त्रिथी चौथ सोऊ जो आए आगे गयो बीद लागे। सिर्फ ये नहीं है कि जिन्हों तीर जाके वज्या सिर्फ वो ही मरिया। कवि जी लिखते ने कि वज के तीर अगले पार लंघ जाता है, जिहड़ा उहदी सेहत दे विच खलोता हुंदा है वह भी मर जाता है। इसे तरीके दे नाल भावें दो भावें तीन ते भावें चार जिन्हें भी सेहत दे विच आउंदे ने सारयां नूं तीर मार दिंदा है। गयो बीद लागे, इस तरह विणदा होया बहुतियां नूं तीर मार गया, सिर्फ इक्को ही चलाया होया। परयो पार जाई रिपुना गाई मरे वीर कोरा कंथान छोरा। तीर अगले पार सारयां दे लंघ गया है, रिपुन अगाई भाव के वैरियां तो पार लंघिया है। मरे वीर घोरा एकंथान छोड़ा इक्के जगह दे उत्तों बहुते घोड़े ते बहुते सूरमे मारे गए। जथा पौन केले गिरावे तकेले तथा एक बारी गिरे शत्रु चारी। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਤੇਜ਼ ਹਵਾ ਦੇ ਚੱਲਣ ਦੇ ਨਾਲ ਕੇਲਿਆਂ ਦੇ ਰੁੱਖ ਡਿੱਗ ਜਾਂਦੇ ਨੇ ਅਤੇ ਕੇਲੇ ਦੇ ਨਾਲ ਇਸ ਤਰੀਕੇ ਦੇ ਨਾਲ ਇੱਕੋ ਵਾਰੀ ਹੀ ਬਹੁਤੇ ਸਾਰੇ ਜਿਹੜੇ ਸ਼ਤਰੂ ਸੀ ਉਹ ਝਾੜੇ ਗਏ ਭਾਵ ਕੇ ਮਾਰੇ ਗਏ। ਪੁਨ ਔਰ ਜੋਰਾ ਤਨੂੰ ਐ ਚਕੋਰਾ ਲੱਗਿਓ ਕਾਣ ਪਾਣਾ ਕਰੇ ਤਾਣ ਤਨ। ਕਵੀ ਜੀ ਲਿਖਦੇ ਨੇ ਕਿ ਦੂਸਰਾ ਫੇਰ ਤੀਰ ਸਤਿਗੁਰਾਂ ਨੇ ਜੜਿਆ ਹੈ ਆਪਣੇ ਤਨਸ਼ ਦੇ ਵਿੱਚ, ਜਿਹੜਾ ਤੀਰ ਬਹੁਤ ਭਿਆਨਕ ਹੈ। ਲੱਗਿਓ ਕਾਣ ਪਾਣਾ ਕਰੇ ਤਾਣ ਤਾਨਾ, ਜਦੋਂ ਡੋਰ ਨੂੰ ਖਿੱਚਿਆ ਗਿਆ ਹੈ ਤਨਸ਼ ਦੀ ਨੂੰ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੱਥ ਕੰਨ ਦੇ ਨਾਲ ਜਾ ਲੱਗੇ ਨੇ ਕਿਉਂਕਿ ਬਹੁਤ ਬਲ ਦੇ ਨਾਲ ਜ਼ੋਰ ਦੇ ਨਾਲ ਖਿੱਚਿਆ ਗਿਆ ਹੈ ਤਨਸ਼ ਦੀ ਡੋਰ ਨੂੰ। ਤਜਿਓ ਨਾਦ ਹੋਵਾ ਰਿਪੂ ਚੈ ਪਰੋਵਾ ਨਹੀਂ ਜਾਏ ਜਾਣਾ ਪਰੇ ਪਾਰ ਬਾਣਾ। ਜਦੋਂ ਤੀਰ ਨੂੰ ਛੱਡਿਆ ਹੈ ਬਹੁਤ ਆਵਾਜ਼ ਆਈ ਹੈ ਰਿਪੂ ਚੈ ਪਰੋਵਾ, ਵੈਰੀਆਂ ਨੂੰ ਆਪਣੇ ਵਿੱਚ ਉਹ ਜਿਹੜਾ ਚੱਲਿਆ ਹੋਇਆ ਤੀਰ ਹੈ ਉਹ ਪਰਾਉਣਾ ਚਾਹੁੰਦਾ ਹੈ। ਇਸੀ ਰੀਤ ਛੋਰੇ ਪਿਰੇ ਚਾਰ ਓਰੇ ਜਹਾਂ ਜ਼ੋਰ ਕਾਲ ਤਹਾਂ ਛਿਪਰ ਚੱਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਰੀਤੀ ਦੇ ਨਾਲ ਸਤਿਗੁਰਾਂ ਨੇ ਉਸ ਵੇਲੇ ਬਹੁਤ ਸਾਰੇ ਤੀਰ ਚਲਾਏ ਨੇ, ਚਾਰ ਚੁਫੇਰੇ ਘੁੰਮ ਘੁੰਮ ਕੇ ਸਤਿਗੁਰੂ ਜੀ ਵੱਡੇ ਜ਼ੋਰ ਨੂੰ ਪਾ ਰਹੇ ਨੇ। ਹੱਥੈ ਤੀਰ ਤੀਖੇ ਜੋ ਸਰਪੰ ਸਰੀਖੇ ਮਰੈ ਸੂਰ ਕੋਰੇ ਪੂਰਨ ਚਾਰ ਓਰੇ। ਬਹੁਤੇ ਸਾਰੇ ਤਿੱਖੇ ਤੀਰ ਸਤਿਗੁਰੂ ਜੀ ਚਲਾ ਰਹੇ ਨੇ ਜਿਹੜੇ ਕਿ ਸੱਪ ਦੇ ਵਾਂਗ ਛੂਕਦੇ ਹੋਏ ਅੱਗੇ ਜਾਂਦੇ ਨੇ। ਮਰੈ ਸੂਰ ਘੋਰੇ ਪੁਰਨ ਚਾਰ ਹੋਰੇ ਕਰਤਾਰਪੁਰ ਨਗਰੀ ਦੇ ਚਾਰ ਚੁਫੇਰੇ ਇਸ ਤਰੀਕੇ ਦੇ ਨਾਲ ਬਹੁਤੇ ਸਾਰਿਆਂ ਦਾ ਨਾਸ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੀਰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਸਤਿਗੁਰਾਂ ਦੇ ਤੀਰਾਂ ਦਾ ਇਸ ਤਰ੍ਹਾਂ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਚਾੜ ਕੇ ਤੀਰ ਚਿੱਲੇ ਆਖ ਵਾਹਿਗੁਰੂ ਖਿੱਚ ਚਲਾਣ ਲੱਗੇ ਪਾਓ ਪਾਓ ਦੇ ਖਪਰੇ ਬਹੁਤ ਭਾਰੇ ਸੱਪਾਂ ਉੱਡਣਿਆਂ ਦੇ ਵਾਂਗ ਜਾਣ ਲੱਗੇ ਜਾਂਦੇ ਛੂਕਦੇ ਜਿਨ੍ਹਾਂ ਨੂੰ ਛੋ ਜਾਂਦੇ ਘੋੜੇ ਸਣੇ ਅਸਵਾਰਾਂ ਉਲਟਾਣ ਲੱਗੇ ਜਿੱਥੇ ਵੈਰੀਆਂ ਦਾ ਪਿਆ ਜ਼ੋਰ ਵਿੰਦੇ ਉੱਥੇ ਪਹੁੰਚ ਕੇ ਮੀਂਹ ਬਰਸਾਣ ਲੱਗੇ ਚੌਂ ਚੌਂ ਪੰਜਾਂ ਪੰਜਾਂ ਵਿੱਚ ਦੀ ਹੋ ਛਿਆਂ ਸੱਤਾਂ ਨੂੰ ਮਾਰ ਮੁਕਾਣ ਲੱਗੇ ਜਿਸ ਥਾਂ ਸਰਦਾਰ ਕੋਈ ਨਜ਼ਰ ਆਉਂਦਾ ਉੱਥੇ ਮੌਤ ਸੁਨੇਹੇ ਪਹੁੰਚਾਣ ਲੱਗੇ ਗੁਰੂ ਆਪ ਮੈਦਾਨ ਦੇ ਵਿੱਚ ਆਇਆ ਵੈਰੀ ਸੋਚ ਕੇ ਥਰ ਥਰਾਣ ਲੱਗੇ ਔਖੀ ਤੀਰਾਂ ਦੀ ਚੱਲਣੀ ਚਾਲ ਹੋਈ ਵੈਰੀ ਡਰ ਕੇ ਜਿੰਦਾਂ ਛੁਪਾਣ ਲੱਗੇ ਜਿੰਨੇ ਆਉਣ ਕਿਸੇ ਪਾਸੇ ਵੱਧ ਵੈਰੀ ਉਹਨੇ ਮਾਰ ਕੇ ਪਿਛਾਂ ਹਟਾਣ ਲੱਗੇ ਕਰਬਲਾਟ ਪੈ ਗਈ ਕਰਤਾਰ ਸਿੰਘਾ ਤੀਰਾਂ ਤਿੱਖਿਆਂ ਤੋਂ ਡਰ ਖਾਣ ਲੱਗੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਤਿੱਖਿਆਂ ਤੀਰਾਂ ਤੋਂ ਵੈਰੀ ਘਬਰਾਉਣ ਲੱਗੇ। ਬੜਾ ਹੇਲ ਮੇਲਾ ਚਹੈ ਰੇਲ ਪੇਲਾ ਪਰੈ ਮਾਰੇ ਆਗੇ ਗਿਰੈ ਸ਼ਸਤਰ ਲਾਗੇ। ਕਵੀ ਜੀ ਲਿਖਦੇ ਨੇ ਕਿ ਤੁਰਕਾਂ ਨੇ ਫਿਰ ਵੱਡਾ ਹੱਲਾ ਕੀਤਾ ਹੈ, ਵੱਡੀ ਲਥੇਰ ਪਥੇਰ ਮਚਾਈ ਹੈ, ਪਰੇ ਮਾਰੇ ਆਗੇ ਗਿਰੈ ਸ਼ਸਤਰ ਲਾਗੇ, ਪਰ ਸ਼ਸਤਰਾਂ ਦਾ ਜਦੋਂ ਪ੍ਰਹਾਰ ਲੱਗਦਾ ਤੇ ਵੈਰੀ ਮਰਦੇ ਨੇ। ਪਿੱਛੇ ਪਾਏ ਕਾਲ ਨਹੀਂ ਅਗਰ ਚਾਲ ਡਰੈ ਹੇਰ ਮਾਰ ਨਹੀਂ ਤੀਰ ਧਾਰੈ। ਵੈਰੀ ਦਿਆਂ ਪੈਰਾਂ ਨੇ ਪਿਛਾਂ ਨੂੰ ਹਟਣਾ ਸ਼ੁਰੂ ਕੀਤਾ, ਨਹੀਂ ਅਗਰ ਚੱਲ ਪੈਰ ਅਗਾਂਹ ਨਹੀਂ ਚੱਲਦੇ, ਡਰੈ ਹੇਰ ਮਾਰ ਡਰਦੇ ਨੇ ਕਿ ਮਾਰੇ ਜਾਵਾਂਗੇ। ਧੀਰਜ ਸੂਰਮਿਆਂ ਦਾ ਟੁੱਟ ਰਿਹਾ। ਤੂੰ ਗਾਣ ਗੋਰੀ ਲਗੈ ਅੰਗ ਫੋਰੀ ਪਰੈ ਤੂੰ ਕੂਮ ਮਿਲੈ ਤੂਲ ਪੂਮ। ਤੁਫੰਗਾਂ ਦਾ ਗੋਲੀਆਂ ਦਾ ਵਾਰ ਹੋ ਰਿਹਾ, ਜਿਹੜੀਆਂ ਬੰਦੂਕਾਂ ਦੀਆਂ ਗੋਲੀਆਂ ਸੂਰਮਿਆਂ ਦੇ ਅੰਗਾਂ ਨੂੰ ਤੋੜ ਰਹੀਆਂ ਨੇ, ਝੂਮਦੇ ਹੋਏ ਧਰਤੀ ਦੇ ਉੱਤੇ ਡਿੱਗਦੇ ਜਾ ਰਹੇ ਨੇ। ਨਹੀਂ ਅਗਰ ਆਵੇ ਮਹਾਂ ਤ੍ਰਾਸ ਪਾਵੇ ਗੁਰੂ ਬਾਣ ਲਾਗੇ ਤਬੇ ਪ੍ਰਾਣ ਤਿਆਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਹੁਣ ਵੱਧਦੇ ਨਹੀਂ ਹਨ, ਬਹੁਤਾ ਜ਼ਿਆਦਾ ਡਰ ਨੂੰ ਧਾਰਨ ਕਰਦੇ ਨੇ ਕਿ ਗੁਰੂ ਦੇ ਤੀਰ ਲੱਗਣਗੇ, ਜਿਨ੍ਹਾਂ ਤੀਰਾਂ ਲੱਗਣ ਦੇ ਨਾਲ ਪ੍ਰਾਣਾਂ ਦਾ ਨਾਸ ਹੋਵੇਗਾ।
ਚਾਹੂੰ ਯੋਰ ਮਾਰੇ ਸੋ ਲਾਗੇ ਅੰਬਾਰੇ, ਤੁਰੰਗੰ ਕੇ ਬੀਰਾ ਪਰੇ ਹੋਏ ਬਖੀਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚਾਰ ਚੁਫੇਰੇ ਮਾਰ ਕੀਤੀ ਗਈ ਹੈ, ਲੋਥਾਂ ਦੇ ਢੇਰ ਲੱਗ ਗਏ ਨੇ, ਤੁਰੰਗਾਂ ਕੇ ਵੀਰਾਂ, ਭਾਵੇਂ ਕਿ ਤੁਰੰਗ ਮਰੇ ਹੋਏ ਨੇ, ਭਾਵੇਂ ਕਿ ਸੂਰਮੇ ਮਰੇ ਹੋਏ ਨੇ, ਭਾਵ ਕਿ ਘੋੜਿਆਂ ਅਤੇ ਸੂਰਮਿਆਂ ਦੀਆਂ ਲੋਥਾਂ ਦੇ ਢੇਰ ਲੱਗੇ ਨੇ ਅਤੇ ਕਈ ਇੱਧਰ ਉੱਧਰ ਖਿਲਰੇ ਪਏ ਨੇ।
ਪਰ ਦੌੜ ਕਹਿ ਕੇ ਮੇਰੇ ਮਾਰ ਖਹਿ ਕੇ, ਤਵੇ ਕਾਲ ਖਾਨਾ ਹੈਰਾਨ ਬੇਸਾਲਾ।
ਪਰ ਦੌੜ ਕਹਿ ਕੇ ਕਈ ਦੌੜ ਦੌੜ ਕੇ ਪਏ ਨੇ, ਫਿਰ ਮਾਰ ਖਾ ਕੇ ਕੇ ਫਿਰਦੇ ਨੇ, ਤਬੈ ਖਾਣ ਕਾਲਾ ਹੈਰਾਨ ਬੇਸਾਲਾ। ਇਸ ਤਰ੍ਹਾਂ ਦੀ ਰੀਤੀ ਨੂੰ ਦੇਖ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੇ ਖਾਂ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਮ ਚਾਹੂੰ ਦਿਸ਼ ਮੈਂ ਗੋਲ ਦਲ ਸੰਗ ਲੀਏ ਸਰਦਾਰ, ਚਹਿਤ ਬਰਨ ਕੋ ਜ਼ੋਰ ਤੇ ਸਭ ਸ੍ਰੀ ਪੁਰ ਕਰ ਤਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਪਾਸਿਓਂ ਟੋਲਿਆਂ ਨੂੰ ਬੰਨ ਕੇ ਹੱਲਾ ਕੀਤਾ ਹੈ ਸਰਦਾਰਾਂ ਨੇ, ਜਿਹੜੇ ਕਿ ਸਾਰੇ ਦੇ ਸਾਰੇ ਵੱਡੇ ਜ਼ੋਰ ਨੂੰ ਪਾ ਕੇ ਕਰਤਾਰਪੁਰ ਨਗਰੀ ਦੇ ਵਿੱਚ ਦਾਖਲ ਹੋਣਾ ਚਾਹੁੰਦੇ।
ਗਹਿ ਤੀਰ ਤੋਮਰ ਫੇਰ ਤੁਰਕਾਣ ਕੋ ਹੱਥ ਗੇਰ, ਮਿਹਰਾ ਮਹਾਂਵੀਰ ਅਮੀਆਂ ਸਹਾਇਕ ਤੀਰ।
ਫੜ ਕੇ ਤੀਰਾਂ ਨੂੰ ਤੇ ਬਰਛਿਆਂ ਨੂੰ ਤੁਰਕਾਂ ਦੇ ਉੱਤੇ ਬਹੁਤਾ ਜ਼ਿਆਦਾ ਪ੍ਰਹਾਰ ਕੀਤਾ ਹੈ ਮਿਹਰਾ ਜਿਹੜਾ ਸੂਰਮਾ ਹੈ ਤੇ ਜਿਹੜਾ ਅਮੀਆਂ ਹੈ ਇਹ ਸਹਾਇਕ ਹੈ।
ਗੁਰ ਕੋ ਪ੍ਰਤਾਪ ਵਿਸਾਲ ਕਰ ਜੰਗ ਕੋਪ ਕਰਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਵੱਡੇ ਪ੍ਰਤਾਪ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਕ੍ਰੋਧ ਦੇ ਨਾਲ ਭਿਆਨਕ ਜੰਗ ਮਚਾ ਰਹੇ ਨੇ।
ਅਸਮਾਨ ਖਾਨ ਮਹਾਨ ਜਹ ਠਾਣ ਮਾਰਤ ਬਾਨ।
ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਪੈਂਦੇ ਖਾਂ ਦਾ ਜਵਾਈ ਜਿਹੜਾ ਕਿ ਆਸਮਾਨ ਖਾਨ ਹੈ ਉਹ ਵੀ ਤੀਰਾਂ ਦਾ ਪ੍ਰਹਾਰ ਕਰ ਰਹੇ।
ਜਿਹ ਸੰਗ ਦੂਤ ਸਹਾਏ ਜਿਨ ਮਾਰ ਪੂਰਵ ਖਾਏ।
ਕਵੀ ਜੀ ਲਿਖਦੇ ਨੇ ਕਿ ਆਸਮਾਨ ਖਾਨ ਦੀ ਸਹਾਇਤਾ ਦੇ ਵਾਸਤੇ ਉਹ ਦੂਤ ਹੈ ਜਿਹਦਾ ਨਾਮ ਕਿ ਖੋਜਾ ਅਨਵਰ ਹੈ, ਉਹਦਾ ਸਹਾਇਕ ਹੈ, ਉਹਦਾ ਪੱਖੀ ਹੈ ਜਿਹੜਾ ਕਿ ਸਤਿਗੁਰਾਂ ਦੇ ਦਰਬਾਰ ਦੇ ਵਿੱਚੋਂ ਮਾਰ ਖਾ ਕੇ ਨਿਕਲਿਆ ਸੀ।
ਬਿਨ ਲਾਜ ਮੂਰਖ ਫੇਰ ਗੁਰ ਸੋਚ ਹੈ ਪਟ ਫੇਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜਾ ਖੋਜਾ ਅਨਵਰ ਮਾਰ ਖਾ ਕੇ ਨੱਠਿਆ ਸੀ ਉਹਨੇ ਸ਼ਰਮ ਨੂੰ ਮੂਰਖ ਨੇ ਛੱਡ ਦਿੱਤਾ ਹੈ ਤੇ ਫਿਰ ਤੋਂ ਭੇੜ ਕਰਨ ਦੇ ਵਾਸਤੇ ਸਤਿਗੁਰਾਂ ਦੇ ਸਾਹਮਣੇ ਆਇਆ।
ਦਿਸ਼ ਦੌਣ ਮੈਂ ਸਰਦਾਰ ਬਹੁ ਕੋਪ ਤੇ ਪਟ ਚਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸਰਦਾਰ ਬਹੁਤ ਹੀ ਕ੍ਰੋਧ ਦੇ ਨਾਲ ਲੜ ਰਹੇ ਨੇ।
ਗਣ ਸੈਨ ਲੈ ਕਰ ਸੰਗ ਪਗ ਰੋਪ ਕੀਆ ਜੰਗ,
ਬਹੁਤੀ ਸਾਰੀ ਸੈਨਾ ਨੂੰ ਆਪੋ ਆਪਣੇ ਨਾਲ ਲੈ ਕੇ ਪੈਰਾਂ ਨੂੰ ਰੋਕ ਕੇ ਜੰਗ ਕੀਤਾ।
ਦਿਸ਼ ਦੱਖਣੀ ਕਮਸਾਨ ਬਹੁ ਕੀਨ ਪਾ ਪਟ ਪ੍ਰਾਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੱਖਣ ਦੀ ਦਿਸ਼ਾ ਦੇ ਵੱਲ ਬਹੁਤਾ ਜ਼ਿਆਦਾ ਘਮਸਾਨ ਦਾ ਜੰਗ ਮਚਿਆ ਤੇ ਬਹੁਤੇ ਸਾਰੇ ਸੂਰਮੇ ਮਾਰੇ ਗਏ।
ਤੁਰਕਾਣ ਹੇਲ ਸੁਕਾਲ ਕਰ ਐਂਚ ਕਹਿ ਕਰ ਵਾਰ।
ਕਵੀ ਜੀ ਲਿਖਦੇ ਨੇ ਕਿ ਤੁਰਕਾਂ ਨੇ ਵੱਡਾ ਹੱਲਾ ਕੀਤਾ ਹੈ ਤਲਵਾਰਾਂ ਤਿੱਖੀਆਂ ਨੂੰ ਖਿੱਚ ਕੇ।
ਗੁਰ ਸੈਣ ਪੈ ਚੱਲ ਆਏ ਮਿਲ ਗਏ ਤਵੇ ਸਮਦਾਏ,
ਚਾਰੇ ਪਾਸਿਓਂ ਗੁਰੂ ਦੀ ਸੈਨਾ ਦੇ ਉੱਤੇ ਟੁੱਟ ਕੇ ਤੁਰਕਾਂ ਦੀ ਫੌਜ ਪੈ ਗਈ।
ਮੁਖ ਮਾਰ ਮਾਰਿਓ ਚਾਰ ਗਹਿ ਤੋਮ ਰਹਿ ਤਰ ਵਾਰ।
ਮੂੰਹ ਦੇ ਵਿੱਚੋਂ ਮਾਰ ਲੋ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਤੋਮਰਾਂ ਨੂੰ ਬਰਛਿਆਂ ਨੂੰ ਤੇ ਤਲਵਾਰਾਂ ਨੂੰ ਚੁੱਕਿਆ ਹੋਇਆ।
ਮਿਹਰਾ ਰੁਪਿਓ ਤਰ ਤੀਰ ਤਨ ਐਂਚ ਮਾਰਤ ਤੀਰ।
ਮਿਹਰ ਚੰਦ ਰੁਪਿਆ ਹੋਇਆ ਪਾਵ ਕੇ ਖਲੋਤਾ ਹੋਇਆ ਧੀਰਜ ਨੂੰ ਧਾਰਨ ਕਰਕੇ ਆਪਣੇ ਧਨੁਸ਼ ਨੂੰ ਫੜ ਕੇ ਉਹ ਤਿੱਖਿਆਂ ਤੀਰਾਂ ਦਾ ਪ੍ਰਹਾਰ ਕਰ ਰਿਹਾ। ਸੁਪਟਣ ਕੋ ਲਲਕਾਰ ਤੁਪਕਾਣ ਗੋਰਨ ਮਾਰ, ਆਪਣੇ ਨਾਲ ਦੇ ਸਾਥੀਆਂ ਨੂੰ ਲਲਕਾਰ ਲਲਕਾਰ ਕੇ ਉਹ ਲੜ ਰਿਹਾ ਹੈ। ਨਾਲ ਦੇ ਜਿਹੜੇ ਸਾਥੀ ਨੇ ਉਹ ਗੋਲੀਆਂ ਦੀ ਮਾਰ ਮਚਾ ਰਹੇ ਨੇ।
ਬਹੁ ਬੀਰ ਕਾਇਲ ਹੋਏ ਮਰ ਭੂਮ ਪੇ ਪਰ ਕੋਏ।
ਪਰ ਜਿਹੜਾ ਮਿਹਰ ਚੰਦ ਹੈ ਉਹ ਵੈਰੀਆਂ ਦੀ ਫੌਜ ਦੇ ਵਿੱਚ ਘੇਰਿਆ ਜਾ ਚੁੱਕਾ ਹੈ, ਇਸ ਕਰਕੇ ਬਹੁਤੇ ਸਾਰੇ ਕਾਇਲ ਹੋ ਗਏ ਨੇ ਤੇ ਬਹੁਤੇ ਸਾਰੇ ਗੁਰੂ ਦੇ ਸੂਰਮੇ ਮਾਰੇ ਗਏ ਨੇ।
ਅਸਮਾਨ ਖਾਣ ਖਤੰਗ ਗੁਰਬੀਰ ਬੇਦਤ ਅੰਗ, ਜਿਹੜਾ ਆਸਮਾਨ ਖਾਣ ਹੈ ਉਹ ਤਿੱਖਿਆਂ ਤੀਰਾਂ ਦਾ ਪ੍ਰਹਾਰ ਕਰਕੇ ਗੁਰੂ ਦੇ ਸੂਰਮਿਆਂ ਨੂੰ ਬਹੁਤਾ ਜ਼ਿਆਦਾ ਮਾਰ ਰਿਹਾ।
ਕਿਹ ਸੀਸ ਪੇ ਤਰਵਾਰ ਕਿਹ ਕੰਧ ਕੋ ਕੱਟ ਡਾਰ, ਮੁਖ ਛੇਦ ਕੀਨ ਸਕਾਹੇ ਕੱਟ ਜੰਗ ਕੋ ਚਲਨਾ ਹੈ। ਐਸੀ ਮਾਰ ਮਚਾਈ ਹੈ ਤੁਰਕਾਂ ਨੇ ਕਿ ਕਿਸੇ ਦੇ ਸਿਰ ਨੂੰ ਵੱਢ ਦਿੱਤਾ, ਕਿਸੇ ਦੇ ਮੋਢੇ ਨੂੰ ਕੱਟ ਦਿੱਤਾ ਤੇ ਕਿਸੇ ਦੀ ਲੱਤ ਕੱਟ ਦਿੱਤੀ ਹੈ ਜਿਨ੍ਹਾਂ ਤੋਂ ਚੱਲਿਆ ਨਹੀਂ ਜਾਂਦਾ।
ਦਿਛ ਦੱਖਣੀ ਬੜ ਸ਼ੋਰ ਤੁਰਕਾਣ ਦੀਨਸ ਜੋਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਦੱਖਣ ਦੀ ਦਿਸ਼ਾ ਦੇ ਵਿੱਚੋਂ ਵੱਡਾ ਜ਼ੋਰ ਪਾਇਆ ਹੈ ਆਸਮਾਨ ਖਾਨ ਨੇ। ਤੁਰਕਣ ਦੀਨਸ ਜ਼ੋਰ, ਤੁਰਕਾਂ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਸਤਿਗੁਰਾਂ ਦੀ ਫੌਜ ਦੇ ਉੱਤੇ। ਇਸ ਤਰੀਕੇ ਦੇ ਨਾਲ ਲਗਾਤਾਰ ਯੁੱਧ ਜਾਰੀ ਹੈ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਇਸ ਯੁੱਧ ਦਾ ਹਾਲ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।